9993 13. Thank you very much for your time, Brenda.
Thank you, Ji. Thank you so much, Mubarak Ji. And even our like ek var jo number hai, contact information of sare listeners, this is dobara share kar do, please, Ji.
905-799-9313. 905-799-9313 ਤੁਸੀਂ ਕਾਲ ਕਰਕੇ ਦੋਨਾਂ ਲੋਕੇਸ਼ਨ ਤੇ ਗੱਲ ਕਰਨਾ ਚਾਹੋ ਤਾਂ ਦੋਨਾਂ ਤੋਂ ਤੁਸੀਂ ਇਸੇ ਨੰਬਰ ਤੇ ਗੱਲ ਕਰ ਸਕਦੇ ਜੀ. ਥੈਂਕ ਯੂ ਵੈਰੀ ਮਚ.
ਥੈਂਕ ਯੂ ਜੀ. ਥੈਂਕ ਯੂ. ਹੈਵ ਅ ਗ੍ਰੇਟ ਡੇ.
ਥੈਂਕ ਯੂ ਜੀ. ਬਹੁਤ ਬਹੁਤ ਮਿਹਰਬਾਨੀ ਜੀ. ਰਾਮ ਸਿੰਘ ਜੀ ਤੁਸੀਂ ਆਉਂਦੇ ਹੋ. ਰਾਮ ਸਿੰਘ ਜੀ ਗੋ ਅਹੈਡ.
ਹੈਲੋ ਜਦਵੀ ਜੀ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਜੀ. ਰਾਮ ਸਿੰਘ ਜੀ ਕੀ ਹਾਲ ਹੈ? ਠੀਕ ਹੈ
ਠੀਕ ਹੈ ਠੀਕ ਹੈ. ਜਦਵੀ ਜੀ, ਵੈਸੇ ਤਾਂ ਇੱਕ ਗੱਲ ਹੈਗੀ ਆ ਵੀ ਇੰਡੀਪੈਂਡੈਂਟ ਅੱਜ ਕੱਲ ਤਾਂ ਜਿੱਤਣੇ ਚਾਹੀਦੇ ਆ, ਕਿਉਂਕਿ ਜਿਹੜੇ ਵੀ ਬੰਦੇ ਹੁਣ ਆਪਾਂ ਐਮ ਪੀ ਖੜਦੇ ਆ ਉਹ ਪਾਰਟੀ ਦੇ ਮਗਰ ਜਾ ਕੇ ਖੜਦੇ, ਜਦੋਂ ਦੇਖਦਾ ਪਾਰਟੀ ਚੜ੍ਹਤ ਵਿਚ ਆ ਤੇ ਸਾਰੇ ਜਿਉਂ ਮਗਰ ਆਉਣ ਲੱਗਦੇ ਆ, ਮਤਲਬ ਕਿ ਪਾਰਟੀ ਦੀ ਗੱਲ ਤੇ ਜਿੱਤਦੇ ਆ ਕਾਇੰਡ ਆਫ, ਉਹ ਫਿਰ ਆਪਾਂ ਨੂੰ ਮੰਨ ਲੈਣੀ ਚਾਹੀਦੀ ਆ ਵੀ ਉਹ ਤਾਂ ਪਾਰਟੀ ਦੇ ਲੀਡਰ ਨੇ ਜੋ ਕੁਛ ਉਹਨਾਂ ਦੀ ਪਾਲਿਸੀ ਨੇ ਕਹਿਣਾ ਬੰਦਿਆਂ ਨੇ ਉਹਦੇ ਮਗਰ ਹੀ ਚੱਲਣਾ, ਕਿਉਂਕਿ ਉਹ ਐਮ ਪੀ ਈਵਨ ਕਿ ਉਹ ਆਪਣੇ ਕਹਿ ਲਓ ਕਿ ਪਾਰਟੀ ਦੇ ਸਿਰ ਤੇ ਜਿੱਤਿਆ ਹੁੰਦਾ, ਨਾ ਕਿ ਉਹ ਆਪਣੇ ਬਲਬੂਤੇ ਤੇ ਜਿੱਤਿਆ ਹੁੰਦਾ। ਪਰ ਗੱਲ ਆ ਵੀ ਜਦੋਂ ਹੁਣ ਇੰਡੀਪੈਂਡੈਂਟ ਕੈਂਡੀਡੇਟ ਵੀ ਆਉਂਦੇ ਆ ਉਹਦੇ ਵਿੱਚ ਮੋਸਟਲੀ ਹੁੰਦੇ ਆ ਜੀ ਰੀਅਲ ਸਟੇਟ ਏਜੰਟ, ਜ਼ਿਆਦਾਤਰ ਇਹੀ ਹੁੰਦੇ ਜਾਂ ਇੰਸ਼ੋਰੈਂਸ ਵਾਲੇ ਪਾਸੇ ਹੀ। ਹੁਣ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਫੀਲਡਾਂ ਵਿੱਚ ਕੰਮ ਕਰਦੇ ਆ ਉਹਨਾਂ ਫੀਲਡਾਂ ਚੋਂ ਕਦੇ ਬੰਦੇ ਨਹੀਂ ਆਉਂਦੇ ਵੇਲਾ ਵੀ ਆਹ ਐਮ ਪੀ ਪੀ ਕਹਿ ਲਓ ਐਮ ਪੀ ਐਸ ਟਰੱਕਿੰਗ ਖੇਤਰੇ ਵਿੱਚੋਂ ਆਇਆ, ਆਹ ਇੰਡਸਟਰੀਅਲ ਖੇਤਰੇ ਵਿੱਚ ਫੀਲਡ ਵਿੱਚੋਂ ਆਇਆ, ਇਹ ਆਪਣੇ ਫਲਾਨੀ ਸਕਿੱਲ ਫੀਲਡ ਵਿੱਚੋਂ ਆਇਆ, ਕਿਉਂਕਿ ਉੱਥੇ ਦੀਆਂ ਪ੍ਰੋਬਲਮਾਂ ਉਹੀ ਜਾਣਦੇ ਹੁੰਦੇ ਆ। ਤੇ ਦੂਸਰੇ ਜੇ ਉਹ ਦੱਸਣ ਵੀ ਤਾਂ ਇਹ ਜਿਹੜੇ ਐਮ ਪੀ ਇੱਕ ਵਾਰੀ ਇਲੈਕਟ ਹੋ ਕੇ ਉਹ ਕਹਿੰਦੇ ਸਾਡੀ ਪਾਰਟੀ ਦੀ ਪਾਲਿਸੀ ਇਹ ਆ, ਸਾਡੀ ਪਾਰਟੀ ਦੀ ਇੱਦਾਂ ਆ। ਹੁਣ ਆਹ ਵੀਰ ਜੀ ਜਿਹੜੇ ਇੰਡੀਪੈਂਡੈਂਟ ਵੀ ਖੜੇ ਸੀ, ਹੁਣ ਪਹਿਲੀ ਗੱਲ ਇਹ ਕਹਿੰਦੇ ਜੀ ਪਿਛਲੇ 10 ਸਾਲਾਂ ਦੇ ਵਿੱਚ ਕੈਨੇਡਾ ਜੀ ਕਹਿ ਲਓ ਪੇ ਕੈਨੇਡਾ ਰਿਹਾ ਹੀ ਨਹੀਂ। ਜਦੋਂ ਵੀਰ ਜੀ ਮੈਨੂੰ ਇੱਕ ਗੱਲ ਦੱਸਿਓ ਕਿ ਜੇ ਕੈਨੇਡਾ ਰਿਹਾ ਹੀ ਨਹੀਂ, ਜਦੋਂ ਤੁਹਾਡੇ ਕੋਲ ਇੱਕ ਕੈਨੇਡੀਅਨ ਪਾਸਪੋਰਟ ਮਿਲ ਜਾਂਦਾ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜਾਂਦੇ ਆ, ਤੁਹਾਡੇ ਕੋਲ ਹੋਰ ਬਹੁਤ ਵਧੀਆ ਵਧੀਆ ਕੰਟਰੀ ਜਿਹੜੇ ਕੈਨੇਡਾ ਤੋਂ ਵੀ ਵਧੀਆ ਉਹਦੇ ਰਸਤੇ ਖੁੱਲ੍ਹ ਜਾਂਦੇ ਆ ਔਰ ਤੁਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਆ। ਜੇ ਅਗਰ ਕੈਨੇਡਾ ਇੰਨਾ ਮਾੜਾ, ਮੇਰਾ ਖਿਆਲ ਵੀਕ ਦੀ ਗੱਲ ਆ, ਮੇਰਾ ਖਿਆਲ ਉਹਨਾਂ ਨੇ ਡਰਾ ਜਿਹਾ ਖੋਲਿਆ ਸੀਗਾ ਤੇ ਜਿਹੜੇ ਨਿਆਣੇ ਵਿਚਾਰੇ ਆ ਸਟੂਡੈਂਟ ਆਏ ਆ ਜਾਂ ਉਹਨਾਂ ਦੇ ਵਰਕ ਪਰਮਿਟ ਆਲਮੋਸਟ ਹੋਏ ਤੇ ਉਹਨਾਂ ਨੇ ਕੱਢਿਆ ਤੇ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਆਨਲਾਈਨ ਕਰ ਲਓ। ਮੇਰਾ ਖਿਆਲ ਹੈ 2 ਘੰਟੇ ਜਾਮ ਹੋ ਗਈਆਂ ਲਾਈਨਾਂ ਤੇ, ਕਿਸੇ ਤਰ੍ਹਾਂ ਸਾਨੂੰ ਕੈਨੇਡਾ ਦੀ ਪੀ ਆਰ ਮਿਲ ਜਾਵੇ। ਕੀ ਇਹ ਗੱਲ ਸਹੀ ਆ ਕਿ ਨਹੀਂ ਸਹੀ?
ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਆ ਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ। ਮੋਸਟ ਜਦੋਂ ਅਸੀਂ ਕਹਿਤਾ ਫਿਰ ਉਹ ਅਮਰੀਕਾ ਹੋਵੇ ਕਿ ਯੂਰਪ ਹੋਵੇ ਕਿ ਇੰਡੀਆ ਹੋਵੇ ਕਿ ਪਾਕਿਸਤਾਨ ਹੋਵੇ, ਮੇਰਾ ਜ਼ਾਤੀ ਤੌਰ ਤੇ ਮੰਨਣਾ ਕੋਈ ਹਰੇਕ ਦੇ ਆਪਣੇ ਆਪਣੇ ਵਿਚਾਰ ਨੇ। ਹਾਲਾਂਕਿ ਮੈਂ ਅੱਜ ਕੱਲ ਕਾਫੀ ਇਹ ਗੱਲ ਸੁਣ ਰਿਹਾ ਵੀ ਆਪਣੀ ਕਮਿਊਨਿਟੀ ਚ ਜਦੋਂ ਮੈਂ ਜਾਂਦਾ ਹੁੰਦਾ ਆ ਤੇ ਉਹ ਉਹਨਾਂ ਤੋਂ ਦੂਸਰੇ ਵਿਚਾਰ ਵੀ ਦੇ ਦਵਾਂ। ਮੇਰੇ ਵਿਚਾਰ ਚ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ, ਤਾਂ ਹੀ ਮੈਂ ਇੱਥੇ ਰਹਿੰਦਾ। ਬਟ ਹਾਂ, ਕਈ ਲੋਕ ਅੱਜ ਕੱਲ ਵਾਪਸ ਇੰਡੀਆ ਵੀ ਜਾ ਰਹੇ ਨੇ, ਕਈ ਲੋਕ ਅਮਰੀਕਾ ਵੀ ਜਾ ਰਹੇ ਨੇ। ਸਭ ਤੋਂ ਜ਼ਿਆਦਾ ਜੋ ਮੈਂ ਰੁਝਾਨ ਦੇਖ ਰਿਹਾ ਕਿਤੋਂ ਆਪਣੇ ਬੰਦਿਆਂ ਦੇ ਇੱਥੇ ਮੂਵ ਹੋਣ ਦਾ, ਉਹ ਦੁਬਈ ਮੂਵ ਹੋ ਰਹੇ ਨੇ। ਦੁਬਈ ਦਾ ਉਹਨਾਂ ਦਾ ਕਾਰਨ ਇਹ ਹੈ ਵੀ 2 ਘੰਟੇ ਦੀ ਯਾਰ ਉੱਥੇ ਫਲਾਈਟ ਆ, ਪੈਸੇ ਵਧੀਆ ਬਣਦੇ ਨੇ ਉੱਥੇ, ਇੱਥੋਂ ਜ਼ਿਆਦਾ ਪੈਸੇ ਬਣਦੇ ਨੇ, ਟੈਕਸ ਕੋਈ ਲੱਗਦਾ ਨਹੀਂ ਆ, ਬੱਚਿਆਂ ਦੀ ਐਜੂਕੇਸ਼ਨ ਇਸ ਤੋਂ ਜ਼ਿਆਦਾ ਵਧੀਆ, ਹੈਲਥ ਕੇਅਰ ਵਧੀਆ ਉੱਥੇ, ਕ੍ਰਾਈਮ ਜ਼ੀਰੋ ਆ ਉੱਥੇ ਦੁਬਈ ਦੇ ਵਿੱਚ, ਤੇ ਨਾਲ 2-2.5 ਘੰਟੇ ਚ ਬੰਦਾ ਇੰਡੀਆ ਪਹੁੰਚ ਜਾਂਦਾ। ਸੋ ਇਸ ਕਾਰਨ ਰੁਝਾਨ ਉੱਥੇ ਵੱਧ ਰਿਹਾ। ਠੀਕ ਹੈ, ਮੈਂ ਹਰੇਕ ਦੀ ਗੱਲ ਸੁਣ ਲੈਣਾ, ਸ਼ੇਅਰ ਵੀ ਕਰ ਦਿੱਤੀ ਤੁਹਾਡੇ ਨਾਲ। ਅਮਰੀਕਾ ਲੋਕ ਕਾਫੀ ਜਾ ਰਹੇ ਨੇ ਉੱਥੇ ਵੀ, ਪੈਸਾ ਜ਼ਿਆਦਾ ਬਿਜ਼ਨਸ ਲਈ, ਉੱਥੇ ਜਿਹੜੇ ਮੈਂ ਰੀਜ਼ਨ ਹੁੰਦਾ ਉਹ ਡਿਫਰੈਂਟ ਨੇ। ਜਿਹੜੇ ਅਮਰੀਕਾ ਲੋਕ ਮੂਵ ਹੋ ਰਹੇ ਨੇ ਕਿ ਜੀ ਉਹ ਉੱਥੇ ਬੜੀ ਗੇਮ ਹੈ, ਉੱਥੇ ਘਰ ਬੜੇ ਸਸਤੇ ਨੇ, ਬੜੇ ਘਰ ਆ। ਸਾਡੇ ਵਾਕਫ ਸੀ, ਉਹਨਾਂ ਨੇ ਉਹ ਹੁਣੇ ਦੱਸ ਰਹੇ ਸੀ ਵੀ ਅਸੀਂ 2-3 ਫੈਮਿਲੀਜ਼ ਇਕੱਠੀਆਂ ਹੀ ਮੂਵ ਹੋਈਆਂ ਉੱਥੇ ਟੈਕਸਸ ਦੇ ਵਿੱਚ, ਤੇ ਉਹ ਕਹਿੰਦੇ ਜੀ ਬੜਾ ਸੋਹਣਾ ਉੱਥੇ, 4-4-5-5 ਲੱਖ ਦੇ ਵੱਡੇ ਮੈਂਸ਼ਨ ਲੈ ਲਏ। ਠੀਕ ਹੈ, ਹਰੇਕ ਦਾ ਆਪਣਾ ਆਪਣੀ ਸੋਚ ਹੈ। ਔਰ ਕਈ ਲੋਕ ਜਿਹੜੇ ਮੇਰੇ ਨਾਲ ਦੇ ਪ੍ਰੋਫੈਸ਼ਨਲ ਇੰਜੀਨੀਅਰ ਵਗੈਰਾ ਹੈਗੇ ਨੇ, ਉਹ ਵੀ ਕਹਿੰਦੇ ਉੱਥੇ ਨੌਕਰੀਆਂ ਵਧੀਆ, ਤਨਖਾਹਾਂ ਬਹੁਤ ਵਧੀਆ, ਉੱਥੇ ਗੇਮ ਹੀ ਅਲੱਗ ਹੈ। ਠੀਕ ਹੈ, ਮੇਰੀ ਜਾਤੀ ਸੋਚ ਇਹ ਹੈ, ਮੈਂ ਕਹਿੰਦਾ ਵੀ ਮੈਂ ਆਸਟ੍ਰੇਲੀਆ, ਮੇਰੀ ਫੈਮਿਲੀ ਹਾਲਾਂਕਿ ਸਾਰੀ, ਪਰ ਮੈਂ ਕਹਿੰਦਾ ਵੀ ਸਾਰੇ ਵਧੀਆ, ਆਸਟ੍ਰੇਲੀਆ, ਦੁਬਈ, ਅਮਰੀਕਾ, ਯੂਰਪ ਬੜਾ ਵਧੀਆ, ਅਮਰੀਕਾ ਸਭ ਬਹੁਤ, ਇੰਡੀਆ, ਪਾਕਿਸਤਾਨ ਸਭ, ਬਟ ਮੋਸਟ ਬਿਊਟੀਫੁਲ ਕੰਟਰੀ ਫਾਰ ਮੀ, ਹਰੇਕ ਦੀ ਆਪਣੀ ਰਾਏ ਆ, ਮੇਰੇ ਲਈ ਤਾਂ ਸਰ ਕੈਨੇਡਾ ਹੈ, ਕੈਨੇਡਾ ਇਜ਼ ਬੈਸਟ। ਹਾਂਜੀ, ਗੁੱਡ।
ਹਾਂਜੀ, ਜਦੋਂ ਕਿਉਂਕਿ ਹੁਣ ਇਸ ਵੇਲੇ ਇਲੈਕਸ਼ਨਾਂ ਦੇ ਵਿੱਚ ਬੰਦੇ ਕੀ ਤੁਹਾਨੂੰ ਦੱਸ ਰਹੇ ਆ, ਉਹ ਦੇਖੋ ਜੀ ਕੈਨੇਡਾ ਇੱਕ ਗੁੰਡਿਆਂ ਬਦਮਾਸ਼ਾਂ ਦਾ ਜੀ ਹੈ, ਤਾਂ ਬ੍ਰੈਂਟ ਦਾ ਇੱਥੇ ਗੈਂਗਸਟਰ ਇੱਦਾਂ ਚੱਲਦੇ ਪਏ ਆ ਜੀ, ਤੇ ਕਹਿ ਲਓ ਪੇ ਇੱਥੇ ਕੋਈ ਲਾ ਆਰਡਰ ਨਹੀਂ ਰਿਹਾ ਜਾਂ ਕੁਛ ਵੀ ਆ, ਤੇ ਮੈਂ ਤਾਂ ਇਹਨਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀਰ ਜੀ, ਜੇ ਤੁਹਾਨੂੰ ਨੇ ਕੈਨੇਡਾ ਹਲੇ ਵੀ ਬਿਊਟੀਫੁਲ ਆ, ਅਸੀਂ ਇੱਥੇ ਰਹਿੰਦੇ ਹਰੇਕ ਬੰਦੇ ਨੇ ਜੋ ਕੁਛ ਰਹਿ ਕੇ ਕੰਮ ਕੀਤਾ ਚਾਹੇ ਚੰਗੇ ਚਾਹੇ ਮੰਦੇ, ਅਸੀਂ ਕੈਨੇਡਾ ਦੇ ਸੱਤੇ ਇੱਥੇ ਤੱਕ ਪਹੁੰਚੇ ਆ। ਤੇ ਅੱਜ ਤੁਸੀਂ ਕਹਿੰਦੇ ਵੀ 10 ਸਾਲਾਂ ਚ ਸਾਡਾ ਜੀ ਕੈਨੇਡਾ ਜੀ ਆ ਕਲੋ ਪੇ ਰੂਇੰਡ ਹੀ ਹੋ ਗਿਆ ਏਦਾਂ ਏਦਾਂ, ਮੈਂ ਇਹਦੀ ਤਾਂ ਵੀਰਾਂ ਨੂੰ ਇਹੀ ਬੇਨਤੀ ਆ ਵੀਰਾ ਜੀ, ਕੈਨੇਡਾ ਜਿੱਦਾਂ ਦਾ ਹੈਗਾ ਬਹੁਤ ਵਧੀਆ ਆ, ਇੱਦਾਂ ਦੇ ਰਹਿਣ ਦਿਓ। ਜੇ ਤੁਹਾਨੂੰ ਲੱਗਦਾ ਵੀ ਇੰਨਾ ਹੀ ਕੈਨੇਡਾ ਅਨਸੇਫ ਆ ਜਿੱਦਾਂ ਤੁਸੀਂ ਕਿਹਾ, ਇਹਨਾਂ ਕੋਲ ਬਹੁਤ ਚੀਜ਼ਾਂ ਹੈਗੀਆਂ ਇੱਥੇ ਦੀ ਪੋਲੀਟਿਕਸ ਵਿੱਚ, ਐਵੇਂ ਕਹਿ ਲਓ ਗੰਦਲ ਪਾਉਣ ਦੀ ਲੋੜ ਨਹੀਂ। ਪੰਜਾਬ ਦੇ ਵਿੱਚ ਪੋਲੀਟਿਕਸ, ਇੰਡੀਆ ਦੇ ਵਿੱਚ ਪੋਲੀਟਿਕਸ ਕੀ ਹੋਈ, ਲਓ ਜੀ ਇੱਥੇ ਡਰੱਗ ਆ ਗਿਆ, ਲਓ ਜੀ ਇੱਥੇ ਗੈਂਗਸਟਰ ਬਣ ਗਏ, ਤੇ ਇੱਥੇ ਕੀ ਹੋ ਰਿਹਾ, ਉਹੀ ਸੇਮ ਦੀ ਸੇਮ ਅਸੀਂ ਪੋਲੀਟਿਕਸ ਜੀ ਉੱਥੋਂ ਦਾ ਗੰਦ ਸਾਰਾ ਇੱਥੇ ਲਿਆ ਕੇ ਧੋਈ ਜਾਂਦੇ ਆ। ਮੈਂ ਇਹਨਾਂ ਤੋਂ ਕਿਸੇ ਨੇ ਵੀ ਪੋਲੀਟਿਕਸ ਸਿੱਖਣ ਦੀ ਕੋਸ਼ਿਸ਼ ਕੀਤੀ ਆ ਵੀ ਹਾਂ ਵੀ ਇੱਥੇ ਕਿੱਦਾਂ ਦੀ ਸੀ, ਰਹਿਤ ਜਾਣ ਕੇ ਅਸੀਂ ਆਪਣਾ ਇਹਨਾਂ ਨੂੰ ਜਾ ਕੇ ਸਮਝਾਉਣ ਲੱਗ ਗਏ। ਮੇਰੀ ਤਾਂ ਬੇਨਤੀ ਇਸ ਵੇਲੇ ਸਾਰਿਆਂ ਨੂੰ ਇਹੀ ਆ, ਚਾਹੇ ਉਹ ਕੋਈ ਲਿਬਰਲ ਪਾਰਟੀ ਦਾ, ਚਾਹੇ ਕੋਈ ਪੀਸੀ ਪਾਰਟੀ ਦਾ, ਤੇ ਇੰਡੀਪੈਂਡੈਂਟ ਕੈਂਡੀਡੇਟ ਵਿੱਚ ਵੀ ਕੋਈ ਵਿਜ਼ਨ ਨਹੀਂ ਆ ਰਿਹਾ, ਤੇ ਐਤਕੀ ਚਾਹੀਦਾ ਵੀ ਸਾਰੀ ਕਮਿਊਨਿਟੀ ਬਿਲਕੁਲ ਨਾ ਕੋਈ ਵੋਟਿੰਗ ਕਰਨ, ਤਾਂ ਕਿ ਗਵਰਨਮੈਂਟ ਨੂੰ ਵੀ ਪਤਾ ਲੱਗ ਜਾਵੇ ਵੀ ਨਾ ਤਾਂ ਇਹ ਬੰਦੇ ਕਮਿਊਨਿਟੀ ਨੂੰ ਸਹੀ ਗਾਈਡ ਕਰ ਰਹੇ ਆ, ਨਾ ਹੀ ਉਧਰ ਜਾ ਕੇ ਗਵਰਨਮੈਂਟ ਨੂੰ ਸਹੀ ਗਾਈਡ ਕਰ ਰਹੇ ਆ। ਥੈਂਕ ਯੂ।
ਥੈਂਕ ਯੂ ਰਾਮ ਸਿੰਘ ਜੀ, ਤੁਸੀਂ ਬੜੇ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ। ਹਾਂ, ਮੈਂ ਇੰਨਾ ਜ਼ਰੂਰ ਕਹਾਂਗਾ ਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਬਟ ਜਿਹੜੇ ਸਾਡੇ ਕੋਲ ਚੈਲੰਜਸ ਆ ਰਹੇ ਨੇ ਉਹ ਵੀ ਸਾਨੂੰ ਜ਼ਰੂਰ ਖਿਆਲ ਕਰਨੇ ਪੈਣਗੇ। ਦੇਖੋ, ਕ੍ਰਾਈਮ ਤਾਂ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਅੱਜ ਮੈਂ ਇਹੀ ਕਹਿ ਸਕਦਾ ਵੀ ਰੋਜ਼ ਦੀਆਂ 10-15 ਗੱਡੀਆਂ ਚੋਰੀ ਹੋ ਜਾਂਦੀਆਂ, ਜੇ ਮੈਂ ਇਕੱਲੇ ਹਜੇ ਬਰੈਂਪਟਨ ਮਿਸੀਸਾਗਾ ਦੀ ਗੱਲ ਕਰ ਰਿਹਾ, ਚਲੋ 15 ਨਹੀਂ ਹੁੰਦੀਆਂ ਹੋਣਗੀਆਂ, 10 ਤੇ ਹਰ ਹਾਲਤ ਹੋਈ ਜਾਂਦੀਆਂ ਨੇ ਹਰ ਰੋਜ਼ ਦੀਆਂ। ਤੁਸੀਂ ਅੰਦਾਜ਼ਾ ਲਾਓ ਵੀ ਰੋਜ਼ 10 ਜੇ ਗੱਡੀਆਂ ਚੋਰੀ ਹੋ ਰਹੀਆਂ ਨੇ ਬਰੈਂਪਟਨ ਮਿਸੀਸਾਗਾ, ਮੈਂ ਇਕੱਲੀ ਗੱਲ ਕਰ ਰਿਹਾ, ਫਿਰ ਟੋਰੋਂਟੋ ਅਲੱਗ ਹੈ, ਵੌਨ ਅਲੱਗ ਹੈ, ਸਭ ਦੇ ਨੰਬਰ ਅਲੱਗ ਨੇ। ਇਹ ਬਹੁਤ ਬੜਾ ਨੰਬਰ ਹੈ ਔਰ ਇਹਦੇ ਵਿੱਚ ਸਾਨੂੰ ਦੇਖਣਾ ਪਏਗਾ। ਘਰਾਂ ਦੇ ਵਿੱਚ ਬ੍ਰੇਕ ਇਨ ਜਿਹੜੀਆਂ ਹੋ ਰਹੀਆਂ ਨੇ ਉਹ ਵੱਧ ਰਹੀਆਂ ਨੇ, ਜਿਊਲਰੀ ਸਟੋਰ ਦੇ ਵਿੱਚ ਰੋਬਰੀਜ਼ ਵੱਧ ਰਹੀਆਂ ਨੇ, ਐਕਸਟੋਰਸ਼ਨ ਦੀਆਂ ਕਾਲਾਂ ਥ੍ਰੈਡਸ ਉਹ ਵੱਧ ਰਹੀਆਂ ਨੇ, ਰੋਜ਼ ਨਵੇਂ ਤੋਂ ਨਵਾਂ ਕੋਈ ਗੈਂਗਸਟਰ ਇੱਥੋਂ ਫੜਿਆ ਜਾਂਦਾ, ਨਵੇਂ ਤੋਂ ਨਵਾਂ ਕੋਈ ਕ੍ਰਿਮੀਨਲ ਇੰਡੀਆ ਤੋਂ ਜਿਹੜਾ ਵਾਂਟਡ ਹੁੰਦੇ ਸਭ ਇੱਥੇ ਪਕੜੇ ਜਾਂਦੇ ਆ। ਇਹ ਚੀਜ਼ਾਂ ਸਾਨੂੰ ਸੋਚਣੀਆਂ ਤਾਂ ਪੈਣਗੀਆਂ। ਹਾਂ, ਚੈਲੰਜਸ ਹੈਗੇ ਨੇ, ਬਟ ਸਟਿਲ ਆਈ ਥਿੰਕ ਕੈਨੇਡਾ ਇਜ਼ ਵੈਰੀ ਗੁੱਡ, ਬਟ ਇਹ ਚੈਲੰਜਸ ਨੂੰ ਵੀ ਸਾਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੀ ਉੱਥੇ ਰਾਜਨੀਤੀ, ਪੰਜਾਬ 'ਚ ਵੀ ਇਹੀ ਹੋਇਆ ਕਿ ਅਸੀਂ ਉੱਥੇ ਕਿਤੇ ਨਾ ਕਿਤੇ ਧਰਮ ਦੀ ਰਾਜਨੀਤੀ ਔਰ ਧਰਮ ਦਾ ਪੱਤਾ ਖੇਡ ਕੂੜ ਗਏ, ਉਹ ਸਾਡੇ ਲੀਡਰਸ ਨੇ ਸਾਨੂੰ ਦੱਸਦੇ ਰਹੇ, ਲੇਕਿਨ ਅਸੀਂ ਅਸਲ ਪ੍ਰਾਇਰਟੀਜ਼, ਔਰ ਜਿਹੜਾ ਕੋਈ ਪੁੱਛਦਾ ਸੀ ਨਹੀਂ ਨਹੀਂ ਜੀ ਬਾਦਲ ਸਾਹਿਬ ਬਾਬਾ ਬੋੜ ਨੇ, ਬਾਦਲ ਸਾਹਿਬ ਨੂੰ ਨਾ ਕੋਈ ਪੁੱਛੋ, ਤੇ ਕਾਂਗਰਸ ਦੇ ਕਈ ਸਪੋਰਟਰ ਹੁੰਦੇ ਸੀ ਉਹ ਕਹਿੰਦੇ ਸੀ ਅਸੀਂ ਤਾਂ ਪੱਕੇ ਹੀ ਕਾਂਗਰਸੀ ਹਾਂ ਜੀ ਅਸੀਂ ਤਾਂ, ਉਹ ਫਿਰ ਉਹਦੇ ਨਾਲ ਹੋਇਆ ਕਿ ਪੱਕੇ ਕਾਂਗਰਸੀ ਔਰ ਪੱਕੇ ਅਕਾਲੀ ਦਲ ਦੇ ਸਪੋਰਟਰਾਂ ਨੇ ਪੰਜਾਬ ਨੂੰ ਅੱਜ ਕਿਸ ਹਾਲਤ ਤੇ ਪਹੁੰਚਾ ਦਿੱਤਾ, ਤੁਸੀਂ ਆਪ ਦੇਖ ਲਓ। ਠੀਕ ਹੈ, ਸੋ ਫਿਰ ਨਾ ਕੈਪਟਨ ਸਾਹਿਬ ਦੇ ਵਸਤੀ ਗੱਲ ਹੈ ਤੇ ਨਾ ਹੁਣ ਬਾਦਲ ਸਾਹਿਬ ਦੇ ਵਸਦੀ ਗੱਲ ਆ, ਤੇ ਪਤਾ ਨਹੀਂ ਹੁਣ ਭਗਵੰਤ ਮਾਨ ਸਾਹਿਬ ਵੀ ਮੁਸ਼ਕਿਲ ਹੀ ਲੱਗ ਰਿਹਾ ਕਿ ਠੀਕ ਕਰਨਗੇ ਸ਼ਾਇਦ ਕਰ ਦੇਣ, ਪਤਾ ਨਹੀਂ। ਸੋ ਉੱਥੇ ਵੀ ਇਹੀ ਗੱਲ ਹੋਈ, ਅਸੀਂ ਸਵਾਲ ਨਹੀਂ ਪੁੱਛੇ, ਅਸੀਂ ਕਿਹਾ ਚੁੱਪ ਕਰ ਜਾਓ ਜੀ, ਅਸੀਂ ਪੱਕੇ ਕਾਂਗਰਸੀ ਹਾਂ, ਅਸੀਂ ਪੱਕੇ ਅਕਾਲੀ ਦਲ ਦੇ ਹਾਂ ਜੀ, ਵਿਚ ਇਜ਼ ਓਕੇ ਫਾਈਨ, ਬਟ ਲੈਟ ਪੀਪਲ ਆਸਕ ਦਾ ਕੁਸ਼ਚਨਸ। ਔਰ ਇੱਥੇ ਵੀ ਅਸੀਂ ਉਹ ਕਿਤੇ ਉਹ ਰਵੱਈਆ ਨਾ ਇਖਤਿਆਰ ਕਰੀਏ, ਲੋਕਾਂ ਨੂੰ ਆਪਣੀ ਆਵਾਜ਼ ਰੱਖਣ ਦਈਏ, ਸਵਾਲ ਪੁੱਛਣ ਦਈਏ। ਹਾਂ, ਕੈਨੇਡਾ ਨੂੰ ਬੈਟਰ ਕਿੱਦਾਂ ਕਰਨਾ ਹੈ ਉਹ ਅਸੀਂ ਸੋਚ ਸਕਦੇ ਹਾਂ। ਰਿਕਾਰਡਡ ਬ੍ਰੇਕ ਮੈਂ ਲਵਾਂਗਾ ਔਰ ਆਪਣੇ ਗਰੀਸ਼ ਜੀ, ਵਿਰਕ ਸਾਹਿਬ, ਸਰਬਜੀਤ ਜੀ ਸਭ ਨਾਲ ਗੱਲ ਕਰਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ। ਰਿਕਾਰਡਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਵਾਈ ਮੀਡੀਆ, ਥੈਂਕ ਯੂ ਟਾਈਮ ਤਾਨੀਆ ਜੀ, ਆਪਣਾ ਲੇਟ ਰਿਮਾਇੰਡ ਕਰਾਈ ਜਾ ਰਹੇ ਸੀਗੇ, ਲੇਕਿਨ ਕਾਲਰ ਸਪੋਂਸਰ ਔਰ ਸਭ ਨਾਲ ਗੱਲ ਚੱਲ ਰਹੀ ਸੀ। ਸੋ ਵਾਈ ਮੀਡੀਆ ਥੈਂਕ ਯੂ ਟਾਈਮ, 30 ਸੈਕਿੰਡ ਆਫ ਸਾਇਲੈਂਸ ਫਸਟ, ਸੋ ਅਸੀਂ ਸ਼ੁਕਰੀਆ ਅਦਾ ਕਰ ਸਕਦੇ ਹਾਂ। ਮੈਂ ਕਹਿਣ ਲੱਗਾ ਸੀ ਪ੍ਰਮਾਤਮਾ ਨੂੰ, ਪ੍ਰਮਾਤਮਾ ਦਾ ਕਰ ਲਓ ਜਿਹੜਾ ਵੀ ਤੁਹਾਡੀ ਮਰਜ਼ੀ, ਅਸੀਂ ਇਸ ਲਈ ਪਹਿਲਾਂ ਅਸੀਂ ਸੋਚ ਰਹੇ ਸੀ ਕਿ ਪ੍ਰਮਾਤਮਾ ਦਾ ਨਹੀਂ, ਸਿਰਫ ਅਸੀਂ ਥੈਂਕ ਯੂ ਟਾਈਮ ਰੱਖਿਆ, ਤੁਸੀਂ ਕਿਸੇ ਦਾ ਵੀ ਧੰਨਵਾਦ ਕਰ ਸਕਦੇ ਹੋ। ਸੋ ਵਾਈ ਮੀਡੀਆ ਥੈਂਕ ਯੂ ਟਾਈਮ, 30 ਸੈਕਿੰਡ ਆਫ ਸਾਇਲੈਂਸ, ਫਿਰ ਬ੍ਰੇਕ ਔਰ ਫਿਰ ਉਸ ਤੋਂ ਬਾਅਦ ਕਾਲਸ ਜਾਰੀ। ਥੈਂਕ ਯੂ
ਜੀ। ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ, ਦੈਟ ਵਾਜ ਵਾਈ ਮੀਡੀਆ ਥੈਂਕ ਯੂ ਟਾਈਮ। ਐਂਡ ਜਲਦੀ ਆਪਾਂ ਬਿਲਕੁਲ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ ਵੀ ਸਮਾਂ ਹੋ ਗਿਆ, ਪਰ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਸਪੋਂਸਰ ਨਵਦੀਪ ਬੱਗਾ ਜੀ ਬਾਰੇ ਤੁਹਾਨੂੰ ਜ਼ਰੂਰ ਦੱਸ ਦਈਏ। GTA ਦੇ ਹੋਮ ਬਾਇਰਸ ਤੇ ਸੈਲਰਸ ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਵੇਚਣਾ ਚਾਹੁੰਦੇ ਹੋ, ਰੀਮੈਕਸ ਐਕਸਲੈਂਸ ਦੇ ਨਵਦੀਪ ਬੱਗਾ ਜੀ ਤੁਹਾਡੇ ਲਈ ਹਮੇਸ਼ਾ ਆਲਵੇਜ਼ ਰੈਡੀ ਨੇ। ਇਹਨਾਂ ਦੀ ਐਕਸਪਰਟੀ ਹੈਗੀ ਆ ਪ੍ਰੀ ਕੰਸਟਰਕਸ਼ਨ, ਰੀਸੇਲ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੇ ਵਿੱਚ। ਕਈ ਸਾਲ ਤੋਂ GTA ਦੇ ਵਿੱਚ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ, ਤੁਹਾਡੀ ਹਰ ਸਟੈਪ ਦੇ ਉੱਤੇ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰਦੇ ਨੇ, ਚਾਹੇ ਆਪਾਂ ਲਿਸਟਿੰਗ ਦੀ ਗੱਲ ਕਰੀਏ, ਸਟੇਜਿੰਗ ਤੋਂ ਲੈ ਕੇ ਘਰ ਦੀ ਚਾਬੀ ਤੱਕ। ਨਵਦੀਪ ਜੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਲਿਸਟਿੰਗ ਵੀ ਲੈ ਕੇ ਆਏ ਨੇ। ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, 35 minutes ਡਰਾਈਵ ਫਰੋਮ ਬ੍ਰਾਂਪਟਨ, ਡਿਟੈਚ ਘਰ ਲੈ ਕੇ ਆਏ ਨੇ ਐਰਨ ਦੇ ਵਿੱਚ। ਨਿਊ ਰਿਲੀਜ਼ ਹੈ, ਸੈਲਿੰਗ ਨਾਓ। ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ, ਲੋਟ ਸਾਈਜ਼ ਬਹੁਤ ਵਧੀਆ ਆ, ਪ੍ਰਾਈਸਿੰਗ 900 ਤੋਂ ਸਟਾਰਟ ਹੋ ਰਹੀ ਹੈ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ, ਰੀਮੈਕਸ ਐਕਸਲੈਂਸ ਦੇ ਨਵਦੀਪ ਬੱਗਾ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ 6477034958, ਦੈਟ ਇਜ 6477034958। ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ, ਗੱਲਾਂ ਬਾਤਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ। ਤੁਸੀਂ ਸੁਣ ਰਹੇ ਹੋ ਰੇਡੀਓ Y, ਸਾਊਥ ਏਸ਼ੀਅਨ ਪਲਸ ਜੀ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in GTA today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
समर,
यू आर लिस्निंग टू WTOR 770 AM, यंगस्टाउन, टोरंटो।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 April ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
ਆਪਣੇ ਪਿਆਰੋ ਕੋ ਪੈਸੇ ਭੇਜੇ ਲੈਂਪਾਈ ਕੇ ਜ਼ਰੀਏ, ਪੈਸੇ ਪਹੁੰਚੇ ਮਿੰਟੋ ਮੇ, ਵੋ ਵੀ ਆਸਾਨ ਔਰ ਮਹਿਫੂਜ਼ ਤਰੀਕੇ ਸੇ, ਗੁੱਡ ਐਕਸਚੇਂਜ ਰੇਟ ਕੇ ਸਾਥ। $150 ਭੇਜਨੇ ਪਰ $0 ਫੀਸ। ਇਸਕੇ ਇਲਾਵਾ ਅਗਰ ਆਪ $100 ਸੇ ਜ਼ਿਆਦਾ ਭੇਜੇ ਤੋ ਸਾਈਨ ਅਪ ਕਰਤੇ ਵਕਤ ਰੈਫਰਲ ਕੋਡ E10 ਇਸਤੇਮਾਲ ਕਰੇਂ ਔਰ ਆਪਣੀ ਪਹਿਲੀ ਟ੍ਰਾਂਜੈਕਸ਼ਨ ਪਰ 10% ਕੈਸ਼ ਬੈਕ ਹਾਸਲ ਕਰੇਂ, ਯਾਨੀ $500 ਭੇਜਨੇ ਪਰ $50 ਕੈਸ਼ ਬੈਕ ਕੀ ਸੂਰਤ ਮੇ ਆਪਕੇ ਅਕਾਊਂਟ ਮੇ ਵਾਪਸ। ਲੈਂਪਾਈ ਕੀ 10% ਕੈਸ਼ ਬੈਕ ਆਫਰ ਕੇ ਲਿਏ ਆਜ ਹੀ ਲੈਂਪਾਈ ਕੀ ਫ੍ਰੀ ਐਪ ਆਪਣੇ ਫੋਨ ਮੇ ਡਾਊਨਲੋਡ ਕਰੇਂ। ਵਿਜ਼ਿਟ lampoi.com ਫਾਰ ਟਰਮਸ ਐਂਡ ਕੰਡੀਸ਼ਨਸ।
ਫੈਡਰਲ ਇਲੈਕਸ਼ਨ ਸੋਮਵਾਰ 28 April ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 April ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਦੀ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਸਮਰ ਸੀਜ਼ਨ ਆਇਆ, ਯਾਰਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨਾਲ ਰਲ ਮਿਲ ਬੈਠ ਕੇ ਮੌਜ ਮੇਲਾ ਕਰਨ ਦਾ ਸਮਾਂ ਆਇਆ। ਯੂਨੀਕ ਸਾਈਨ ਵਾਲਿਆਂ ਤੋਂ ਹੋਮ ਐਡਰੈਸ ਸਾਈਨ ਲਵਾ ਲਓ ਆਪਣੇ ਘਰ ਦੇ ਮੂਹਰੇ। ਸੱਦਾ ਦਿਓ ਤੇ ਹੋ ਜਾਓ ਸਤਕਾਰ ਅਤੇ ਖਾਤਰਦਾਰੀ ਲਈ ਤਿਆਰ। ਜੇ ਯੂਨੀਕ ਸਾਈਨ ਵਾਲਿਆਂ ਦਾ ਐਡਰੈਸ ਸਾਈਨ ਲਗਾਇਆ ਹੋਵੇਗਾ ਤੇ ਪੁੱਛਣਾ ਨੀ ਪਵੇਗਾ ਸੱਜਿਓ ਆਵਾਂ ਕੇ ਖੱਬਿਓ ਆਵਾਂ, ਦੂਰੋਂ ਹੀ ਦਿਖ ਜਾਏਗਾ ਘਰ ਦਾ ਨੰਬਰ ਚਮਕਦੇ ਹੋਏ ਐਲਈਡੀ ਦੇ ਨਾਲ। ਜ਼ਿਆਦਾ ਜਾਣਕਾਰੀ ਦੇ ਲਈ ਮਿਲਾ ਲਓ ਕਾਲ 905-490-8700-905-490-8700 ਯੂਨੀਕ ਹੋਮ ਐਡਰੈਸ ਸਾਈਨ।
ਓਏ ਟਰੱਕਾਂ ਵਾਲੇ ਵੀਰੋ, ਕੋਈ ਪ੍ਰੋਬਲਮ ਆ ਗਈ ਹਾਈਵੇ ਤੇ?
ਇੰਜਨ ਖਰਾਬ ਹੋ ਗਿਆ
ਜਾਂ ਟਾਇਰ ਪੰਕਚਰ ਹੋ ਗਿਆ?
ਫਿਕਰ ਨਾ ਕਰੋ, ਰੋਡ ਵਾਰੀਅਰ ਟਰੱਕ ਐਂਡ ਟ੍ਰੇਲਰ ਰਿਪੇਅਰ ਆ ਗਿਆ ਹੈ 7300 ਕਿੰਬਲ ਸਟ੍ਰੀਟ ਮਿਸੀਸਾਗਾ ਦੇ ਵਿੱਚ। 24 ਆਵਰਸ ਮੋਬਾਈਲ ਸਰਵਿਸ ਵੀ ਅਵੇਲੇਬਲ ਆ।
ਜੋ ਵੀ ਚਾਹੀਦਾ, ਆਇਲ ਚੇਂਜ, ਡੀਪੀਐਫ ਸਰਵਿਸ, ਇੰਜਨ, ਟਰਾਂਸਮਿਸ਼ਨ, ਇਲੈਕਟ੍ਰੀਕਲ ਕੰਮ ਜਾਂ ਟ੍ਰੇਲਰ ਰਿਪੇਅਰ, ਸਭ ਕੁਝ ਕਰਦੇ ਹਾਂ।
ਜਿੰਨਾ ਮਰਜ਼ੀ ਟਾਈਟ ਸਕੇਜੂਲ ਹੋਵੇ, ਅਸੀਂ ਫਾਸਟ ਐਂਡ ਪ੍ਰੋਫੈਸ਼ਨਲ ਸਰਵਿਸ ਦਿੰਦੇ ਹਾਂ। ਫਲੈਟ ਬੈਡ ਟਾਇਰ ਰਿਪੇਅਰ, ਬ੍ਰਾਂਡ ਨਿਊ ਟਾਇਰ, ਸਭ ਤੋਂ ਵਧੀਆ ਰੇਟ।
ਸੁਣ ਲੋ ਟਰੱਕਿੰਗ ਕੰਪਨੀਜ਼ ਵਾਲਿਓ, ਯਾਰਡ ਟੂ ਯਾਰਡ ਵੀ ਸਰਵਿਸ ਅਵੇਲੇਬਲ ਹੈ। GTA ਦੇ ਵਿੱਚ ਕੋਈ ਵੀ ਐਗਜ਼ਿਸਟਿੰਗ ਆਇਲ ਚੇਂਜ ਪ੍ਰਾਈਸ ਲੈ ਆਓ, ਅਸੀਂ ਬੀਟ ਕਰਾਂਗੇ।
ਅਤੇ ਇਸ ਦੇ ਨਾਲ ਹੀ ਸਾਡੇ ਲਾਲ ਕਸਟਮਰ ਦੇ ਲਈ ਸਪੈਸ਼ਲ 50 ਕਿਲੋਮੀਟਰ GTA ਏਰੀਆ ਦੇ ਵਿੱਚ ਅਸੀਂ ਹਾਈਵੇ ਤੇ ਵੀ ਹੈਲਪ ਕਰਾਂਗੇ, ਯਾਰਡ ਦੇ ਵਿੱਚ ਵੀ।
ਫਿਰ ਕਿਸ ਗੱਲ ਦਾ ਇੰਤਜ਼ਾਰ ਹੈ? ਅੱਜ ਹੀ ਕਾਲ ਕਰੋ ਰੋਬਿਨ ਸੰਧੂ ਨੂੰ ਐਟ 647-870-8250-647-870-8250 ਤੇ। ਰੋਡ ਵਾਰੀਅਰ ਟਰੱਕ ਐਂਡ ਟ੍ਰੇਲਰ ਰਿਪੇਅਰ, ਜਿੱਥੇ ਤੁਸੀਂ ਉੱਥੇ ਅਸੀਂ।
Hello Brampton East, I am Jeff Lal, your MP candidate from People's Party of Canada. For 40 years, I have called Brampton home, studying and investing in our vibrant community. I have served you, raised my family here, and am proud to be a community builder. Brampton East is not just where I live, it is my home, first home, and I am dedicated to being your voice in Ottawa. On April 28th, I ask for your support. Together, let's make Brampton East stronger. Vote for me and I promise to be your voice and your choice in our nation's capital. Thank you and have a wonderful day.
Authorized by the CFO of Jeff Lal campaign.
क्या खास बात है, आपका नेबर का गार्डन इतना लश और ग्रीन कैसे है? बस धूप और पानी से काम नहीं चलेगा। प्लांट्स को चाहिए प्रॉपर न्यूट्रिशन, मिरेकल ग्रो प्लांट फूड। ये देगा आपके प्लांट्स को वो न्यूट्रिएंट्स जो उन्हें जरूरी है, ताकि वो ग्रो करें स्ट्रॉन्ग और हेल्थी। ग्रो लाइक अ प्रो विद मिरेकल ग्रो, मिलता है आपके नियरेस्ट गार्डन सेंटर और रिटेलर से।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Bahut bahut shukriya ji, everyone, welcome back. Haan ji, Giri ji, tusi aunde rahe ji, go ahead.
हेलो युद्धी जी, नमस्कार जी।
नमस्कार जी, क्या हाल है? ठीक है जी।
बस ठीक है जी, आपका बहुत बहुत धन्यवाद जी, आपकी पूरी टीम को आज छुट्टी के दिन भी आने के लिए और जी हम लोगों का थोड़ा सा ज्ञान वर्धन सब कुछ करने के लिए। अच्छा युद्धी जी, देखिए सबसे पहले जो मेन चीज ये है कि जो ट्रूडो का जो नाम था वो बड़ा हॉन्ट कर रहा है जी। जो ट्रूडो का जो अनपॉपुलर नाम था वो बार बार, वो फियर पॉलीवर भी लॉस्ट लिबरल डिकेड इवन, तो वो भी वो कौन सा वो क्यूबेक वाला ब्रांचे, वो भी बोल रहा था कि तुमको बताना है कि तुम ट्रूडो से डिफरेंट कैसे हो। तो मतलब ये तो आज प्रूव हो गया कि ट्रूडो ने बड़ा सत्यानाश किया जी, इसके बारे में बताइए पहले तो।
हाँ, पहले तो आपका बहुत बहुत शुक्रिया फॉर एक्नॉलेजिंग एंड अप्रिशिएटिंग। आपने कहा कि वाई मीडिया आज छुट्टी के दिन भी हाजिर है, तो मैं आपका हाथ जोड़ के धन्यवाद करता हूं और सभी का, आप भी अपना कीमती समय हमें देते हैं तो आप सभी का भी बहुत बहुत धन्यवाद। और बिल्कुल सर, वाई मीडिया बहुत, दे ऑल वर्क वेरी वेरी हार्ड, थैंक यू। जहां तक सवाल है ट्रूडो का, बिल्कुल दैट नेम इज हॉन्टिंग। कल भी कोशिश यही की गई कि पीयर पॉलियर साहब की स्ट्रेटी यही थी कि इनको किसी तरह से ट्रूडो साहब के साथ जोड़ा जाए। अब कितना वो कनेक्ट कर सके हैं, कितना उनको फायदा हुआ नहीं हुआ, ये तो आने वाला वक्त बताएगा, अब देखते हैं क्या होता है जी।
नहीं मतलब मेरा पॉइंट यही है कि जो मैं इतने सालों से बोल रहा हूँ कि आज अगर वो ट्रूडो, इन लोगों ने मेरी बात मान ली होती तो आज ट्रूडो को ये भी नहीं देखना पड़ता। अच्छा युद्धवीर जी, ये बताइए, जब उनसे पूछा गया कि भाई एक अच्छी अपॉर्चुनिटी मिली अपने ग्रेट इकोनॉमिस्ट पढ़े लिखे इंसान को कि भाई तुम एक सवाल पूछो, तो इनको दुनिया में और कोई सवाल नहीं मिला, सिर्फ ये पूछना था कि वो सिक्योरिटी क्लियरेंस नहीं ली, इसके बारे में क्या विचार है जी? ये तो कई लॉयर, कई संविधान के संरक्षक बनाने वाले, इनको ऑफिस का क्लर्क, कोई भी इनको यह जवाब दे सकता था, इसके बारे में बताइए प्लीज।
देखो इसके अलावा उनको कोई, देखो होता क्या है कि दोनों लीडर एक दूसरे को कॉर्नर कर रहे थे, ठीक है, तो उनको सबको मौका मिला कि आप एक सवाल पूछो और किसी को भी पूछो, तो उसमें मार्क कार्नी ने कहा कि ठीक है मैं सवाल पूछ रहा हूं, वाई नॉट, जैसे उन्होंने बोला भी ना कि वाई नॉट आस्क हिम, तो उनको था कि ये सिक्योरिटी क्लियरेंस पे हम कोई डाउट क्रिएट कर दें, कुछ संदेह के बीज बो दें, ऐसे कुछ डाउट कुछ क्रिएट करना चाहते थे वो सारों, वो भी इनके लिए यही प्लान लाए थे मार्क कार्नी के लिए, ठीक है, तो इसलिए उन्होंने सिक्योरिटी क्लियरेंस पर वो सवाल पूछ लिया जी।
अच्छा पूछा तो उनको जवाब मिल गया कि नहीं फिर वहां पे?
जवाब आपने सुन लिया, मैंने भी सुना, उन्होंने जवाब ये दिया कि मैं जब मिनिस्टर था तब सिक्योरिटी क्लियरेंस ली थी, वो कहते रहे थे कि तुम्हारे अपने टॉम मुल्केर जो हैं वो भी कह रहे थे कि मुझे अगर मैं भी होता तो मैं भी सिक्योरिटी क्लियरेंस ना लेता, मैं तुमने सिक्योरिटी क्लियरेंस लेके यू वुड हैव गैग्ड मी, मैं खुल के अपनी बातें नहीं कर सकता था, ये उनके विचार थे, ये उन्होंने जवाब जो सवाल पूछा उसके जवाब में मार्क कार्नी के सवाल के जवाब में पियर पॉलियो साहब ने ये जवाब दिया जी।
तो इनके जो लिबरल पार्टी के लीडर है वो सेटिस्फाई हो गए होंगे ना कि नहीं हुआ, अगर नहीं सेटिस्फाई होते तो उनके पास और भी समय था, वो पूछ लेते, वही क्लैरिटी कर लेते, है जी?
ये वो जवाब पे वो सेटिस्फाई नहीं हुए, और अगर आप मुझे 30 सेकंड दें तो मैं आपको वो बता भी सुना भी देता हूँ कि बात हुई क्या, ये सुन लीजिए जरा।
आई एम गोना आस्क अ क्वेश्चन व्हिच हैज बीन ट्रबलिंग मी एंड इट्स ट्रबलिंग मी बिकॉज़ यू नो वी आर इन a very dangerous and divided world. Who is it to? I'm going to ask a question, Mr. Polio. Why not? We're in a dangerous and divided world. We talked earlier about the challenges in the Middle East, the threats from Iran, threats from Russia, Russia's aggression in Ukraine. We have the threats from China, which I raised. We have the United States, which is fundamentally changing its security relationships, its commercial relationships. We have all this.
मैं इस तो पहले के सवाल पूरा एड्रेस करा, तुसी एक चीज बड़े ध्यान दे नाल सुनो कि मार्क कार्नी साहब ने दुनिया भर दे थ्रेट गिनाते, ठीक है जी, वो कहंदे थ्रेट फ्रॉम मिडल ईस्ट, थ्रेट फ्रॉम ईरान, थ्रेट फ्रॉम रशिया, थ्रेट फ्रॉम चाइना, अमेरिका भी बड़ी अपनी पोजीशन चेंज करता चला जा रहा है, सारे थ्रेट उन्होंने गिनाते, ठीक है जी। हुण ओह इंडिया का नाम जो मैं पहले भी जिक्र कर रहा हूं नहीं ना लेते इंडिया का, सो दुनिया भर तो उन्होंने कहा कि सानू कैनेडा नू थ्रेट है, पर एनी वे सिक्योरिटी क्लियरेंस के मुद्दे से सवाल सुन लो उन्होंने।
And in the context of that, everyone on this stage, Mr. Blanchet, Mr. Singh, myself, we have our top secret security clearance. We have our top secret security clearance. I got mine within 3 weeks. It wasn't hard, but I felt it was important that I had it so I could be in a position to be informed about that dangerous world and take decisions that. And Mr. Polyev, it is now 950 days, if my numbers are right, since you've had the opportunity to get your top secret security clearance, and you've refused. Why?
Well, first of all, I have got my security clearance when I was a minister. I got top secret clearance at the time, so there's no problem getting that. But when the government made this recent offer, they said that if I got the secret security clearance briefings, that I would be gagged under the security law, and I could be prosecuted if I spoke freely about matters of foreign interference. Now, given that Canada has experienced Chinese interference by Beijing, the government of China, in two consecutive elections, I needed to do my job to speak freely without fear of prosecution. And that was not something I would be allowed to do. Even Thomas Mulcair, the former leader of the NDP, said that when he was the leader of the opposition, he never would have accepted the kind of gag order that your government and Mr. Trudeau's government was attempting to impose on me. And it's good that I made that decision, because it has allowed me to speak freely about things like the case where one of your candidates, sir, actually said that he wanted to send a political opponent to China under...
जी आपने सुनी ली होगी सारी बात, तो ये
हाँ जी
ये सवाल जवाब जो
मेरे यही था कि ये मेरा इन्होंने ना अपॉर्चुनिटी लॉस्ट करी, इट वाज सच ए स्टूपिड क्वेश्चन। अच्छा इडली जी, ये जो कल जो डिबेट हुई उससे मुझे लगा पियर पॉलिवर वो आया, उसने कोई लोगों को होप दिखाया, कुछ बदलाव का दिखाया है जी, चेंज मतलब कुछ आशा दिखाई है। ये मार्क कार्नी जी तो लोगों को सिर्फ सेफ्टी सिक्योरिटी और लोगों को डरा रहे हैं, वो कहते हैं कि वो कोई खराब आदमी उधर वॉशिंगटन में बैठ गया है, उससे हमें इट्स लाइक अ बैड मैन, उससे हमें बच के रहना है। है जी, पियर पॉलीवर तो वो दिखा रहा है कि उम्मीद कि भाई आपका लिविंग ठीक हो जाएगा, अफोर्डेबिलिटी हो जाएगी, हाउसिंग क्राइसिस हो जाएगा, क्राइम बदल जाएगा, सब कुछ हो जाएगा। इनके पास तो सिर्फ ये हमें डराई डरा ही रहे हैं जी, इसके बारे में बताइए प्लीज।
देखो नहीं, मार्क कार्नी होना ने भी कोई इंपोर्टेंट पॉइंट्स उन्होंने ने कहे कि कैनेडा जिहड़ा हैगा एक वधिया इकोनॉमी वाल असी जा सकते हैगे हां, वधिया काम कर सकते हैं। ऐसा नहीं कि सिर्फ उन्होंने मार्क कार्नी साहब ने सानू डराया ही, उन्होंने कई चंगे पॉइंट्स भी कल रेज किए।
मुझे तो यही समझ में आया कि ये बस डरा रहे हैं लोगों को। अच्छा ये 10 सालों में जो इतने स्कैम हुए ट्रूडो सरकार में, उसका कहीं कोई जिक्र ही नहीं हुआ, लोग भूल गए, जो टैक्स पेयर का इतना पैसा वेस्ट हुआ उसका सबका क्या हुआ?
नहीं वो तो कल अपने पीर पॉलिव साहब ने लगातार बोला, उन्होंने लगातार बोला कि इन्होंने जो इतनी ज्यादा महंगाई हुई है, इन्होंने कार्बन टैक्स लगा दिया उसके कारण इतनी महंगाई हुई है, क्राइम इतना बढ़ गया है, आज प्रोडक्टिविटी कम हो गई। सारे दोनों डिबेट्स में जो पीर पॉलिव साहब थे वो लगातार लिबरल के ट्रैक रिकॉर्ड पर सवाल खड़े करते रहे और खड़े किए। हाँ जी बोले,
हाँ जी। नहीं वो पैसा वेस्ट खर्चा किधर हुआ, वेस्ट किधर गया, कहाँ कहाँ कैसे हुआ, उसके बारे में कुछ है जानकारी?
देखो पैसा किधर गया ये तो खुद जो है वो भी पूछ रहे हैं। इनएफिशिएंसी थी ना, जैसे उन्होंने अराइव कैन ऐप बनाया, अराइव कैन ऐप जो तो 10-20 हजार डॉलर में बन सकता था, उसमें मिलियंस ऑफ डॉलर खर्च कर दिए उनके कंसल्ट। तो यही तो ये बोल रहे हैं अभी मार्क कार्नी साहब को, यही तो सवाल पूछ रहे हैं कि भैया कंसल्टेंट्स पैसा खा गए, इतना पैसा जो कंसल्टेंट्स को दिया गया। अभी जब पीयर पॉलिव को पूछा गया कि भाई आप ये बताएं कि आप पैसा लाएंगे कहां से, तो वो कहते जी ये जो कंसल्टेंट्स को इतना पैसा देते हैं, सारा पैसा तो कंसल्टेंट खा जाते हैं, इनके जो यार दोस्त हैं वो सब पैसा खा जाते हैं कंसल्टेंट, तो वो कह रहे हैं हम पैसा बचाएंगे।
वो ट्रूडो जी जाते हुए वो हाई स्पीड रेल टोरंटो से मॉन्ट्रियल, वो भी किसी कंसल्टेंट को हायर कर लिया शायद, उसको भी दे दिया होगा पैसा है जी।
जो चीज सामने नहीं आई हम उसके बारे में नहीं करेंगे, जो चीज सामने आई
है मुझे लगता है एनीवे। अच्छा युद्धवीर जी, ये जो कहते हैं क्राइम को रोकने के लिए हमें पुलिस हायर करना है, ये पुलिस का खर्चा कौन देगा युद्धवीर जी?
वो भी टैक्सपेयर ही देगा।
ये तरीका बढ़िया है कि पुलिस को हायर करते रहो, मतलब हर घर के आगे एक पुलिस वाला बैठा दो, इसका मतलब तो मुझे ये समझ में आता है इसका पैसा कौन पुलिस वालों की तनख्वाह देगा?
नहीं देखो हर घर के आगे पुलिस वालों को बिठाने की जरूरत नहीं है, ठीक है नहीं?
यही लग रहा है ना, वो कहते हैं कि हम इतने बंदे हायर कर देंगे, इतना ये कर लेंगे, इनका खर्चा कौन देगा? पहले तो मुझे ये बताओ पुलिस वालों की तनख्वाह कौन देगा?
हाँ मैंने जैसे आपसे पहले भी कहा है कि हमें पुलिस वाले हायर इसलिए ज्यादा करने पड़ते हैं क्योंकि जिस तरह से पॉपुलेशन बढ़ रही है, आप देखो ना पॉपुलेशन बढ़ रही है, ठीक है, सो पॉपुलेशन बढ़ रही है तो दिक्कत आ रही है, उसके कारण वो कह रहे हैं कि पुलिस वाले हमें और हायर करने पड़ेंगे क्योंकि फिर हम कल को कहते हैं 911 कॉल की कोई आया नहीं पुलिस वाला जी।
ये जो वो तुलसीदास ना बहुत पहले लिख गए ना एक दोहा, वो कहते हैं भय बिन होए न प्रीत, इसका मतलब क्या होता है जी?
भय बिन होए न प्रीत मतलब कि बिना डर के कोई काम नहीं होता, ऐसे कहना चाह रहे हैं?
हाँ जी समथिंग लाइक दैट। तो मतलब डर तो होना चाहिए, डर है या नहीं इस देश में अभी किसी को?
नहीं डर तो कोई नहीं है, देखो क्योंकि उसकी वजह भी मैं रीजन भी बता देता हूँ कि क्योंकि कानून आज का जो कानून है वो ये कहता है कि अगर प्रॉपर्टी जो क्राइम है ना प्रॉपर्टी क्राइम है तो आज का कानून ये कहता है कि देन देर इज नो रीजन टू कीप द पर्सन इन कस्टडी। ये मतलब अगर किसी ने प्रॉपर्टी से रिलेटेड क्राइम कर दिया, प्रॉपर्टी से रिलेटेड क्राइम क्या है? अगर किसी ने जाके गैस स्टेशन से सिगरेट चोरी कर ली, किसी ने जाके ज्वेलरी स्टोर से ज्वेलरी चोरी कर ली, किसी ने जाके गाड़ी चोरी कर ली, ठीक है नहीं? दे आज का कानून ये कहता है कि ये सब प्रॉपर्टी से रिलेटेड क्राइम है। सो इफ द क्राइम इज रिलेटेड प्रॉपर्टी, व्हाई वुड यू नीड टू कीप समबडी इन कस्टडी? तुम्हें जेल में रखने की क्या जरूरत है? उसको फौरन बेल दो, उठा करके बेल दे देते हैं वो। सो ये कानून को बदलने की जरूरत है। अभी लिबरल, मैं सुझाव भी दे देता हूं सब क्या क्या बोल रहे हैं। लिबरल पार्टी कह रही है कि हम भाई वी विल पुट द ऑनर्स ऑन द डिफेंस, मतलब कि जो भी ऐसा कोई क्रिमिनल केस करता है वो डिफेंस क्रिमिनल डिफेंस लॉयर लेकर आते हैं, तो वो कहते हैं कि हम भाई इनके ऊपर डाल देंगे कि तुम पे ऑनर्स है। बट वो काम किस हद तक करेगा? क्योंकि वकील के ऑनर्स डाल दोगे तो क्या होगा? कानून तो वही है ना, कानून तो सेम है, कानून तो साफ कहता है कि प्रॉपर्टी रिलेटेड क्राइम है, मतलब आज आप बंदे को जेल में रख ही नहीं सकते ना, कानून ही नहीं है। आप कहो जी इस बंदे ने आके घर से $2 की चीज चोरी कर ली, किसी के घर से ना $2 की चीज चोरी कर ली, कि 2 मिलियन के हीरे आके चार बंदों को थप्पड़ थप्पड़ मार के 4 मिलियन के हीरे लेके उड़ गया। वो कहता है जी चाहे 4 मिलियन के हीरे लेके उड़ गया तो चाहे $2 की चोरी की, प्रॉपर्टी क्राइम है तो व्हाई वुड यू नीड दिस कस्टडी, कानून ये कहता है। उसी टाइम जेल से छूट जाएगा, बाद में केस चलता रहेगा, साबित हो गया तो जेल हो गई थोड़ी बहुत ही, नहीं साबित हुआ 5,000 चीजें हैं उस पे, टेक्निकल ग्राउंड्स पे लोग छूट जाते हैं तो खत्म हो गया मामला। वो जाके फिर वो कहता जी तुसी और चोरी करो और की है, और वो नौकरी करेगा। अब जिसने जाके गाड़ी चोरी कर ली है एक बार, देर इज अ वेरी लेस चांस, एक सिस्टम ही सारा। मैं तो सबसे बड़ा जो प्रॉब्लम है लोग इस कल, आई डोंट नो व्हाई पीपल डू नॉट अंडरस्टैंड, जेडी आज ऐसी नंबर्स दे रहे हैं कि इनिया गड्डियां चोरी हो रही हैं, वो बंदे चोरी कर रहे हैं। रोज दिया 10 गड्डियां ब्रैम्पटन मिसागा तो हो रही हैं, रोज दी 8-10 गड्डियां टोरंटो तो हो रही होंगी। फर्ज कर लो मैं इसमें मोटे तौर पे नंबर कह देना, जे सारे जीटीएच रोज दिया, हर रोज दिया एक मैं मिनिमम नंबर दे देना, 50 गड्डियां भी फर्ज कर लो चोरी हो रही हैं, हर रोज 50 गड्डियां चोरी हो रही हैं। 50 गड्डियां जेडियां चोरी हो रही हैं, इमेजिन द नंबर ऑफ पीपल, कि किन्ने लोग इस ऑपरेशन दे विच लगे होंगे। वो जिहड़े लोग इस ऑपरेशन च लगे ने वो उन्हां नूं मतलब कोई एक बंदा जांदा रेकी करदा, चार बंदे जांदे घर दे विचों भन तोड़ करके चाबियां खोंदे ने ओनर तों, फिर जाके चोरी करदे आ। सो इमेजिन करो कि जिहड़े लोग इन्हां सारे कम्मां च लगे हुए ने उन्हां नूं तुसीं किद्दां असीं दुबारा प्रॉपर सिस्टम च लैके आवांगे, जे उन्हां दे विचों कुछ बंदे नूं जेल भी हो जांदी होगी, होर नवे बंदे लै आंदे कहिंदे चलो जेल होगी होर लैओ, ठीक है
जी। डिस्टर्बेंस आ रही है, किसी का फोन म्यूट नहीं है जी जी, प्लीज।
हाँ जी रिक्वेस्ट है जी सारे नो फोन प्लीज म्यूट रखो, सरबजीत जी, गुरदीप जी, विरक साहब, सब जने फोन म्यूट रखो। हाँ जी गो अहेड।
अच्छा अच्छा युद्धवीर जी थोड़ा ये बताइए कि अगर यही सरकार फिर आ गई लिबरल नए मार्क कारने चूडो 2.0 तो क्या कुछ बदलेगा, क्या लगता है आपको कुछ बदलेगा क्राइम में? आज से मेरी तो कोई एक पैसे की चीज चुराने आएगा तो मैं तो उससे लड़ूंगा, इसके बारे में क्या विचार है जी?
देखो कुछ बदलेगा कि नहीं बदलेगा, मेरा 90% मेरा ये मानना है, एंड आई विल बी सो हैप्पी टू बी प्रूवन रॉन्ग, 90% मानना है। और मैं अकेली लिबरल की बात नहीं कर रहा, लिबरल, एनडीपी, कंजर्वेटिव, ब्लॉक ने तो कह ही दिया उसने तो राष्ट्रपति सॉरी प्रधानमंत्री बनना ही नहीं है। इन एनीबडी दैट यू आर गोइंग टू पिक, किसी को हजे प्रॉपर प्लान मैनु नजर नहीं आया। कल नु एनीबडी कैन सरप्राइज मी, मे बी कल नु पीयर पॉलिव साहब को कोई जबरदस्त प्लान होए, मे बी मार्क कार्नी साहब को जबरदस्त प्लान होए, लेकिन मैं एक गल बिना हिचकिचाहट दे जरूर कहना चाहूंगा कि इकोनॉमी दी समझ, जॉब्स दी इकोनॉमी दी समझ लग रहा है, लग रहा है कुड बी रोंग कि मार्क कार्नी साहब नु है, उन्हां दी इस मुद्दे ते पकड़ है, किन्ना कर सकणगे, किन्ने कामयाब हो सकणगे, वो एक वखरा सवाल है। बट लग रहा उन्होंने जिनी भी मैं उन्होंने कल रेज्यूमे की गल नहीं कर रहा, मैं उस तो पढ़ लिया, उस तो प्रभावित है, बट मैं सिर्फ कला उत्थे नहीं खड़ा होया, मैं उन्होंने सारे इंटरव्यू सब कुछ सुन रहे हैं, देख रहे हैं सारा। सो ही हैज सम गुड नॉलेज अबाउट द इकोनॉमिक सिस्टम, बट विल इट वर्क और नॉट, दैट्स अ क्वेश्चन नंबर वन। नंबर टू, जिस पॉइंट ते मैं समझदा कि सानू एक रेडिकल थॉट, बहुत ज्यादा बोल्ड विजन की जरूरत है, उस पॉइंट ते मैं पीयर पॉलिव साहब दे जिहड़े जिस तरह दे उन्होंने कुछ कमेंट्स दिते ने, स्पेशली इंग्लिश लैंग्वेज दे विच, ओह तां खैर अबेस्कस डाटा ने भी कह दिता, होर कैनेडियंस ने भी कह दिता, और ईवन कई जिहड़े लिबरल वाले भी बंदे जिहड़े लिबरल नूं सपोर्ट करदे ने ओह भी मनदे ने कि पीयर पॉलिव डिड वैल इन द इंग्लिश लैंग्वेज डिबेट। और खासकर मैं तुहानूं दस ही दिता है कि जिहड़ा सब तो इंपोर्टेंट चीज जो मैं समझदा, हर कोई बंदा अपनी अपनी थ्रेड दस रहा है, मैं यह भी सुना दिना कि लीडर्स ने जदों लीडर्स नूं भी पुछा गया अच्छा भी कैनेडा लई सब तो वड्डा खतरा की है, मैं अपना खतरा हमेशा जिक्र करता ही रहा कि यू हैव ब्रॉट पीपल फ्रॉम बोथ साइड्स ऑफ द फेंस फ्रॉम अक्रॉस द ग्लोब, हुण तुसीं उन्हां नूं कैनेडियन मुद्दियां ते किद्दां गल करोगे, क्योंकि कोई जी उत्थे सीरिया तो आ गया, कोई उत्थों इजराइल तो आ गया, कोई पैलेस्टाइन तो आ गया, कोई इंडिया तो, कोई पाकिस्तान तो, कोई श्रीलंका तो, उस ज्यादातर आपां लोग उत्थे किसे कन्फ्लिक्ट टॉन एरियाज तो आए हैं, और असी फिर उन्होंने इन्होंने ना मल्टी कल्चरलिज्म ठीक है बड़ी चंगी गल है, पर मल्टी कल्चरलिज्म दे नाल किते ना, हुण मैं एक सिंपल सवाल पूछना, बड़ा सिंपल जिहा सवाल है, ठीक है, जिहड़ियां हुण कारपोरेट लैवल ते जॉब्स निकलदियां, सरकारी जॉब्स निकलदियां, साडे किन्ने क बंदियां नूं पता है, ਉਹ ਕਿੰਨੇ ਕੁ ਬੰਦਿਆਂ ਨੂੰ ਪਤਾ ਹੈ? ਉਹ ਕਹਿੰਦੇ ਸਭ ਲੇਬਰ ਪਾਰਟੀ ਲਿਆਂਦੀ ਇੱਥੇ, ਲੇਬਰ ਪਾਰਟੀ ਲੈ ਕੇ ਆਈ ਉੱਥੋਂ ਲਿਆ ਕੇ ਕੰਮ ਕਰੀ, ਉਹ ਤੁਹਾਨੂੰ ਲੱਗਦਾ ਹੈ ਕਿ ਉਹ ਸਾਨੂੰ ਕਿਤੇ ਉਹ ਇੰਟੀਗ੍ਰੇਟ ਕਰਨ ਚ ਕੋਈ ਕੰਮ ਕਰਦੇ? ਇੱਥੇ ਡਿਪਾਰਟਮੈਂਟ ਹੋਣਾ ਚਾਹੀਦਾ ਇੰਟੀਗ੍ਰੇਸ਼ਨ ਦਾ, ਵੀ ਆਰ ਨਾਟ ਇੰਟੀਗ੍ਰੇਟਿੰਗ, ਵੀ ਆਰ ਨਾਟ ਫੋਕਸਿੰਗ ਔਨ ਕੈਨੇਡੀਅਨ ਇਸ਼ੂਜ਼, ਅਸੀਂ ਕੈਨੇਡੀਅਨ ਇਸ਼ੂਜ਼ ਤੇ ਤਾਂ ਫੋਕਸ ਕਰਦੇ ਹੀ ਨਹੀਂ ਹੈ, ਜ਼ਿਆਦਾਤਰ ਤੇ ਉਹ ਹੋਰ ਇਸ਼ੂ ਸੇ ਫੋਕਸ ਕਰਦੇ। ਤਾਂ ਇਨ੍ਹਾਂ ਹਾਲਾਤਾਂ ਚ ਜਿਹੜਾ ਸਭ ਤੋਂ ਬੜਾ ਥ੍ਰੈਟ ਆ ਮੇਰੇ ਮੁਤਾਬਿਕ ਤਾਂ ਇਹ ਹੈ, ਬਟ ਲੀਡਰਸ ਨੂੰ ਵੀ ਪੁੱਛਿਆ ਗਿਆ, ਇਹ ਬੜਾ ਮੈਂ ਸਮਝਦਾ ਕਿ ਇੰਪੋਰਟੈਂਟ ਹੈ ਕਿ ਲੀਡਰਸ ਨੂੰ, ਲੀਡਰ ਦੇ ਵੀ ਅਸੀਂ ਵਿਚਾਰ ਲਈਏ ਕਿ ਕੈਨੇਡਾ ਨੂੰ ਸਭ ਤੋਂ ਵੱਡਾ ਖਤਰਾ ਕੀ ਹੈ, ਸਭ ਤੋਂ ਬੜਾ ਥ੍ਰੈਟ ਕੀ ਹੈ। ਮਾਰਕ ਕਾਰਨੀ ਸਾਹਿਬ ਨੇ ਕਿਹਾ ਕਿ ਚਾਈਨਾ, ਉਨ੍ਹਾਂ ਨੇ ਦੱਸਿਆ ਤਾਂ ਇੱਕ ਹੀ ਗੱਲ ਲਾਈਨ ਚ ਗੱਲ ਇੱਕ ਵਰਡ ਚ ਗੱਲ ਨਿਬੇੜਦੀ ਨਾ ਕਿ ਸਭ ਤੋਂ ਵੱਡਾ ਖਤਰਾ ਚਾਈਨਾ, ਬਟ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਸੀਗੇ।
Let me get any sense okay, from each of you before this segment's out on what you perceive to be the biggest security threat to Canada right now. 10 seconds each. Mr. Polyev.
The physical security threat to our country is the rampant crime wave that is running out of control. After the last decade, we had 116% increase in gun crime. We need to lock up
seconds.
The criminals.
I got to hold you to 10 borders. Seconds. Mr. Carney?
Well, we're in a security section. I think we didn't have a chance to talk about anything internationally. I think the biggest security threat to Canada is China.
China, you say?
Yeah.
Mr. Singh?
Biggest security threat, illegal guns and drugs coming across the border, and cuts to services that would make our public safety and security even worse.
Last word to Mr. Blanchet.
The fact that either Quebec or Canada is able to protect itself, and that we are still dependent and entirely dependent on Americans to protect us.
ਦੇਖੋ ਜਿਹੜੀਆਂ ਦੋ ਚੀਜ਼ਾਂ ਮੈਂ ਇੱਥੇ ਵਾਈ ਮੀਡੀਆ ਤੇ ਲਗਾਤਾਰ ਬੋਲਦਾ ਰਿਹਾ, ਔਰ ਇਹੀ ਦੋ ਚੀਜ਼ਾਂ ਮੈਂ ਇਹਨੂੰ ਦੋਨਾਂ ਨੂੰ ਕਨੈਕਟ ਕਰ ਦਿੰਦਾ ਹੈ ਕਿ ਚਾਈਨਾ ਦਾ ਨਾਮ ਲਿਆ ਮਾਰਕ ਕਾਰਨੀ ਸਾਹਿਬ ਨੇ, ਔਰ ਈ ਫਰਾਂਸਵਾ ਬਲਾਂਸ਼ੇ ਨੇ ਕਿਹਾ ਕਿ ਅਸੀਂ ਆਪਣੀ ਪ੍ਰੋਟੈਕਸ਼ਨ ਵਾਸਤੇ, ਅੱਜ ਵੀ ਕੈਨੇਡਾ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਅਮਰੀਕਾ ਤੇ ਡਿਪੈਂਡੈਂਟ ਆ। ਠੀਕ ਹੈ, ਸੋ ਇਹ ਦੋ ਲੀਡਰਸ ਨੇ ਜਿਹੜਾ ਪੁਆਇੰਟ ਹਾਈਲਾਈਟ ਕੀਤਾ, ਬਾਕੀ ਦੇ ਦੋਨੋਂ ਲੀਡਰਸ ਨੇ ਕ੍ਰਾਈਮ ਦੀ ਗੱਲ ਕੀਤੀ। ਉਹਨਾਂ ਨੇ ਵੀ ਕਿਹਾ ਕਿ ਕ੍ਰਾਈਮ ਸਭ ਤੋਂ ਵੱਡਾ ਖਤਰਾ ਹੈਗਾ। ਪੀਰ ਪੋਲੀਵ ਸਾਹਿਬ ਨੇ ਕਿਹਾ ਵੀ ਕੈਨੇਡਾ ਨੂੰ ਸਭ ਤੋਂ ਵੱਡਾ ਖਤਰਾ ਕ੍ਰਾਈਮ ਤੋਂ ਹੈ, ਤੇ ਜਗਮੀਤ ਸਿੰਘ ਜੀ ਨੇ ਵੀ ਕਿਹਾ ਕਿ ਜਿਹੜੀਆਂ ਇਲੀਗਲ ਗਨਜ਼ ਆ ਰਹੀਆਂ ਹੈਗੀਆਂ ਨੇ ਔਰ ਇਹ ਸਾਰਾ ਕੁਝ ਡਰੱਗਸ ਆ ਰਿਹਾ, ਇਹ ਮਤਲਬ ਕ੍ਰਾਈਮ ਦੇ ਨਾਲ ਰਿਲੇਟਡ ਵੀ ਇਹੀ ਸਭ ਤੋਂ ਬੜਾ ਖਤਰਾ ਹੈ, ਜਗਮੀਤ ਸਿੰਘ ਜੀ ਨੇ ਕਿਹਾ। ਨਾਲ ਵੈਸੇ ਉਹਨਾਂ ਨੇ ਸਰਵਿਸਿਜ਼ ਦੀ ਵੀ ਗੱਲ ਜੋੜਤੀ ਕਿ ਸਰਵਿਸ ਹੈਗੀ ਹੈ। ਠੀਕ ਹੈ, ਅੱਛਾ, ਹੁਣ ਜਿਹੜੇ ਦੋ ਲੀਡਰ ਮਾਰਕ ਕਾਰਨੀ ਸਾਹਿਬ ਔਰ ਇਹਨਾਂ ਨੇ ਗੱਲ ਕੀਤੀ, ਇਹ ਤਾਂ ਮੈਂ ਬੜੇ ਦਿਨਾਂ ਦੀ, ਹੁਣ ਮੈਂ ਲਗਾਤਾਰ ਵਾਈ ਮੀਡੀਆ ਤੇ ਗੱਲ ਕਰ ਰਿਹਾ ਔਰ ਇੱਕ ਹਫਤਾ ਪਹਿਲਾਂ ਮੈਂ ਸੀਬੀਸੀ ਤੇ ਵੀ ਜਾ ਕੇ ਇਹੀ ਗੱਲ ਸੇਮ ਮੈਂ ਕਹਿ ਕੇ ਆਇਆ, ਸੇਮ ਮੈਂ ਕੰਟਰੀ ਵੀ ਚਾਈਨਾ ਦਾ ਐਗਜ਼ਾਮਪਲ ਦਿੱਤਾ ਹੈ, ਔਰ ਜਿਹੜਾ ਮਾਰਕ ਕਾਰਨੀ ਸਾਹਿਬ ਕਹਿ ਰਹੇ ਨੇ ਕਿ ਚਾਈਨਾ ਇਜ਼ ਦਾ ਬਿਗੈਸਟ ਥ੍ਰੈਟ, ਮੈਂ ਚਾਈਨਾ ਦਾ ਐਗਜ਼ਾਮਪਲ ਮੈਂ ਵੀ ਦਿੱਤਾ, ਪਰ ਉਹ ਕੋਈ ਹੋਰ ਕੰਟਰੀ ਵੀ ਹੋ ਸਕਦੀ ਹੈ, ਔਰ ਮੈਂ ਜੋ ਈ ਫਰਾਂਸਵਾ ਬਲਾਂਸ਼ੇ ਨੇ ਕਿਹਾ ਹੈ ਕਿ ਜੀ ਵੀ ਆਰ ਸਟਿਲ ਰਿਲਾਇੰਗ ਔਨ ਅਮਰੀਕਾ, ਮੈਂ ਵੀ ਇਹੀ ਕਹਿ ਰਿਹਾ ਕਿ ਸਾਨੂੰ ਕੌਣ ਬਚਾਉਣ ਆਏਗਾ ਕੱਲ ਨੂੰ, ਇੱਕ ਕੰਟਰੀ ਦਾ ਨਾਮ ਲਓ, ਅਸੀਂ ਈ ਫਰਾਂਸਵਾ ਬਲਾਂਸ਼ੇ ਕਹਿ ਰਹੇ ਨੇ ਵੀ ਰਿਲਾਇੰਗ ਔਨ ਅਮਰੀਕਾ, ਅਮਰੀਕਾ ਨੇ ਤਾਂ ਸਾਫ਼ ਕਹਿਤਾ ਲੱਗਦਾ ਸਾਨੂੰ ਕਿ ਅਮਰੀਕਾ ਬਚਾਉਣ ਆਏਗਾ, ਸੋ ਦੈਟ ਇਜ਼ ਦ ਚੈਲੰਜ।
ਦਿੱਲੀ ਦੀ ਪੀਐਸ ਪੱਲੀਵਰ ਨੇ ਇਹ ਵੀ ਕਿਹਾ ਕਿ ਉਹ ਮਿਲਟਰੀ ਵੀ ਬਣਾਏਗਾ, ਕਹਾ ਕਿ ਨਹੀਂ ਕਹਾ, ਇਹ
2000 ਲੋਕੋ ਕੋ ਜੌਬ
ਵੀ ਮਿਲੇਗੀ ਔਰ ਬੜਾ ਕੌਨਫੀਡੈਂਸ ਆਏਗਾ ਯਹਾਂ ਪੇ।
ਹਾਂ ਬਤਾ ਦੇਤਾ ਹੂੰ ਜੀ, ਦੇਖੋ ਵੋ ਤੋ ਦੋਨੋ ਵੋ ਤੋ ਉਸਮੇ ਕੋਈ ਫਰਕ, ਦੇਖੋ ਮੈਂ ਇੱਕ ਬਾਤ, ਪੀਅਰ ਪੋਲੀਵ ਸਾਹਿਬ ਇਜ਼ ਸਮਾਰਟ ਇੰਟੈਲੀਜੈਂਟ, ਕੱਲ ਉਹਨੇ ਅੱਛਾ ਕੀਆ ਡਿਬੇਟ ਮੇ, ਮੈਂ ਕਹਿ ਦਿੱਤਾ ਹੂੰ ਮੈਂ ਵਿਨਰ ਨਹੀਂ ਪਿੱਕ ਕਰ ਰਹਾ, ਮੈਂ ਸਿਰਫ ਕੁਛ ਅੱਛੀ ਚੀਜ਼ਾਂ ਜੋ ਬੋਲੀਆਂ ਜਾਂ ਕੁਛ ਨਹੀਂ ਅੱਛੀ ਚੀਜ਼ ਵੋ ਕਹੂੰਗਾ, ਲੇਕਿਨ ਉਨਕੀ ਜ਼ਿਆਦਾਤਰ ਚੀਜ਼ਾਂ ਡਿਫਰੈਂਟ ਨਹੀਂ ਹੈ। ਆਪਨੇ ਕਹਾ, ਉਹਨਾਂ ਨੇ ਕਿਹਾ ਕਿ ਉਹ ਡਿਫੈਂਸ ਕਾ ਬਜਟ ਬਣਾ ਦੇਣਗੇ, ਮੈਂ ਬਤਾ ਦੇਤਾ ਹੂੰ ਕਿਆ ਬੋਲ ਰਹੇ ਹਾਂ, ਵੋ ਕਹਿ ਰਹੇ 2030 ਤੱਕ 2% ਆਫ GDP ਕਰ ਦੇਣਗੇ 2030 ਤੱਕ, ਆਜ 2025 ਹੈ, ਚਾਈਨਾ ਨੇ ਕੱਲ ਕੋ ਆਪ ਚਾਈਨਾ ਕੀ ਨਾਰਾਜ਼ਗੀ ਹੋ ਗਈ, ਰਸ਼ੀਆ ਕੀ ਨਾਰਾਜ਼ਗੀ ਹੋ ਗਈ, ਤਾਂ ਉਹਨਾਂ ਨੇ ਵਕਤ ਨਹੀਂ ਤੈਅ ਕਰਨਾ ਕਿ ਭਈਆ ਆਪਨੇ 2% ਬੜਾ ਦਿਆ GDP ਕਾ, ਤੋ ਅਬ ਹਮ 2035 ਮੇ ਆਏਂਗੇ ਆਪਕੇ ਖਿਲਾਫ, ਉਹ ਤੋਂ ਕੱਲ ਕੋ 2029 ਮੇ ਆ ਗਏ ਤੋ, ਔਰ ਪੀਅਰ ਪੋਲੀਵ ਸਾਹਿਬ ਤਬ ਕਿਆ ਕਰੇਂਗੇ ਫਿਰ, ਇਹ ਬਤਾਓ। ਪਹਿਲਾ ਪੁਆਇੰਟ,
ਬੈਂਕ ਦਾ ਖਾਤਾ ਹੀ ਖਾ ਲਿਆ ਵੀਰ ਜੀ, ਇਤਨਾ 10 ਸੂ ਦਾ ਕਰਜ਼ਾ ਕਹਾ ਇਤਨਾ ਲੈ ਲਿਆ, ਖਰਚਾ ਕਾ ਪੈਸਾ ਕਹਾਂ ਸੇ ਆਏਗਾ।
ਦੈਟਸ ਅ ਗੁੱਡ ਪੁਆਇੰਟ ਟੂ, ਸਹੀ ਸਵਾਲ ਹੈ ਆਪਕਾ, ਔਰ ਇਹਨਾਂ ਨੇ ਕੋਸਟਡ
ਬਜਟ ਨਹੀਂ ਡਰਪ ਨਹੀਂ ਕਰਨੇ ਦਾ, ਪਲੀਜ਼ ਫੋਨ ਮਿਊਟ ਤੇ ਰੱਖਣਾ ਜਾ ਸਭ ਕੋ ਪਲੀਜ਼। ਹਾਂਜੀ ਜੀ ਜੀ ਬਤਾਈਏ।
ਹਾਂ ਤੋ ਵੋ ਤੋ ਬਾਤ ਆਪਕੀ ਠੀਕ ਹੈ ਕਿ ਕਰਜ਼ਾ ਇਤਨਾ ਇਹਨਾਂ ਨੇ ਲੈ ਲਿਆ ਹੈ, ਤੋ ਉਸਕੇ ਕਾਰਨ ਯੇ ਸਾਰੀ ਦਿੱਕਤ ਹੈ ਜੀ। ਬਾਕੀ ਬਹੁਤ ਸ਼ੁਕਰੀਆ
ਜੀ ਜੀ। ਕਿਸ ਏਜ ਕੇ ਲੋਕ ਲਿਬਰਲ ਕੋ ਸਪੋਰਟ ਕਰਤੇ ਹੈ, ਕਿਸ ਕੌਨ ਸੇ ਕੰਜ਼ਰਵੇਟਿਵ ਕੀ ਦੁਹਾਈ ਦੇਤੇ ਹੈ ਜੀ?
देखो हर एज ग्रुप है, पहले जो यंगस्टर थे वो कुछ हद तक कंजर्वेटिव से ज्यादा प्रभावित काफी हुए थे बीच में, अभी तो बराबर ही चल रहा है, अभी तो ज्यादातर एज ग्रुप जो है वो लिबरल के ही हक में जा रहे हैं क्योंकि सबसे ज्यादा सपोर्ट इस समय उनको है, और आज इलेक्शन हुई तो 180 से 200 सीटें वो ले जाएंगे। अब मैं बहुत आई एम क्वाइट इंट्रीग टू सी व्हाट द चेंजेस वुड बी इन द नेक्स्ट 3 to 4 days। सो आज अपना फ्राइडे हो गया, ਮੈਂ ਦੇਖਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਨੰਬਰ ਆਉਣਗੇ, ਕੱਲ ਨੰਬਰ ਆਉਣਗੇ ਸੈਟਰਡੇ, ਇਸ ਲਈ ਕੱਲ ਮੈਂ ਪੈਨਲ ਮੈਂਬਰ ਨੂੰ ਵੀ ਕੱਲ ਦਾ ਦਿਨ ਦਿੱਤਾ ਫਰਾਈਡੇ ਕਿ ਤੁਸੀਂ ਆਓ ਆਪਾਂ ਇੰਗਲਿਸ਼ ਦੇ ਵਿੱਚ ਔਰ ਪੰਜਾਬੀ ਦੇ ਵਿੱਚ, ਬਾਅਦ ਮੈਂ 2-3 ਪ੍ਰੋਗਰਾਮ ਮੈਂ ਰਿਕਾਰਡ ਕਰ ਰਿਹਾ, ਅਸਲ ਜੀ ਮੈਂ ਕੱਲ 3 ਪ੍ਰੋਗਰਾਮ ਵੱਖਰੇ ਵੱਖਰੇ ਮੈਂ ਹੋਵਾਂਗਾ, ਸਟੂਡੀਓ ਹੀ ਰਹਿਣਾ ਮੈਂ ਕੱਲ ਸਾਰਾ ਦਿਨ ਟੀਵੀ ਸਟੂਡੀਓ।
ਸੋ ਅਲੱਗ ਅਲੱਗ ਪ੍ਰੋਗਰਾਮਸ ਮੈਂ ਰਿਕਾਰਡ ਕਰ ਰਿਹਾ ਇੰਗਲਿਸ਼ ਦੇ ਵਿੱਚ ਔਰ ਆਪਣਾ ਇਹਦੇ ਵਿੱਚ ਪੰਜਾਬੀ ਦੇ ਵਿੱਚ ਜਿਹਦੇ ਵਿੱਚ ਕਿ ਅਸੀਂ ਦੱਸਾਂਗੇ ਤੁਹਾਨੂੰ ਕਿ ਕੀ ਸੋਚ ਰਹੇ ਨੇ ਸਾਰੇ ਜਣੇ ਕੀ ਸੋਚ ਰਹੇ ਨੇ ਔਰ ਪੋਲ ਸਰਵੇ ਕੀ ਆ ਰਿਹਾ ਸੋ ਇਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਵਾਚ ਐਂਡ ਆਈ ਐਮ ਕੁਆਇਟ ਇੰਟਰੀਗਡ ਟੂ ਵੀ ਵਾਚ ਕਿ ਵੀ ਹੋਣਾ ਕੀ ਹੈ ਮੈਨੂੰ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਕਿ ਹਲਚਲ ਨਾ ਹੋਵੇ ਹੋ ਸਕਦਾ ਇਹਨਾਂ ਨੂੰ ਐਕਚੁਲੀ ਥੋੜੀ ਹਲਚਲ ਦੀ ਨਹੀਂ ਜਿਹੜਾ ਚੈਲੇਂਜ ਆਏਗਾ ਕੰਜ਼ਰਵੇਟਿਵ ਪਾਰਟੀ ਨੂੰ ਕਿ ਜੇ 1-2% ਉੱਪਰ ਚੱਲ ਗਏ ਉਹ ਨਹੀਂ ਇਹਨਾਂ ਨੂੰ ਟੋਟਲ 5-7% ਦੀ ਪਲੱਸ ਦੀ ਜ਼ਰੂਰਤ ਹੈ ਜੀ
ਓਕੇ ਥੈਂਕ ਯੂ ਸੋ ਮਚ ਥੈਂਕ ਯੂ
ਬਹੁਤ ਮਿਹਰਬਾਨੀ ਥੈਂਕ ਯੂ ਹਾਂਜੀ ਅਗਲੀ ਕਾਲ ਸਰਬਜੀਤ ਜੀ ਤੁਸੀਂ ਆਉਂਦੇ ਰਹੋ ਸਰਬਜੀਤ ਜੀ ਗੋ ਹੈਡ
ਹਾਂਜੀ ਜਸਵੀਰ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਰ
ਜਸਵੀਰ ਜੀ ਪਹਿਲੀ ਤਾਂ ਗੱਲ ਇਹ ਹੈ ਕੋਈ ਵੀ ਆਉਂਦਾ ਉਹਦੇ ਲਈ ਥੋੜਾ ਟਾਈਮ ਲਿਮਿਟ ਜੀ ਰੱਖੋ ਕਿ ਵੱਧ ਤੋਂ ਵੱਧ ਕਾਲਾਂ ਲਈਆਂ ਜਾਣ ਤੇ ਵੱਧ ਤੋਂ ਵੱਧ ਆਪਣੇ ਸੁਝਾਵ ਲੋਕੀ ਦੇਣ ਕਿ ਹਾਂ ਵੀ ਕੀ ਕੁਝ ਹੋ ਰਿਹਾ ਕੀ ਕੁਝ ਨਹੀਂ ਥੋੜਾ ਟਾਈਮ ਇਹ ਭਾਜੀ ਹੁਣ ਤੁਸੀਂ ਅੱਧਾ ਘੰਟਾ ਹਾਫ ਐਨ ਆਵਰ ਦਿੱਤਾ ਇਹਨਾਂ ਨੂੰ ਪਲੀਜ਼ ਥੋੜਾ ਜਿਹਾ ਲਿਮਿਟ ਜਿਹੀ ਰੱਖੋ ਕਿ ਹਾਂ ਵੀ 5 ਜਾਂ 10 ਮਿੰਟ ਵੱਧ ਤੋਂ ਵੱਧ ਅੱਛਾ ਜਸਵੀਰ ਜੀ ਜਿਹੜੀ ਦੂਜੀ ਗੱਲ ਸੀਗੀ ਕਿ ਮਤਲਬ ਜੋ ਕੱਲ ਡਿਬੇਟ ਹੋਈ ਮੈਂ ਤਾਂ ਨਹੀਂ ਉਹਦੇ ਵਿੱਚ ਖੁਸ਼ ਹੋਇਆ ਕਿ ਹਾਂ ਵੀ ਡਿਬੇਟ ਦੇ ਵਿੱਚ ਕੁਛ ਕੱਢਣ ਨੂੰ ਪਾਉਣ ਨੂੰ ਸੀਗਾ ਇੱਕ ਦੂਜੇ ਤੇ ਮਤਲਬ ਇੱਕ ਦੂਜਾ ਆਪਣੀ ਧੌਣੀ ਵਜਾਉਂਦਾ ਰਿਹਾ ਕਿ ਮਤਲਬ ਮੇਰੇ ਉੱਪਰ ਨਾ ਕੋਈ ਮੈਂ ਇੱਦਾਂ ਦੀ ਕੋਈ ਗੱਲ ਨਾ ਬੋਲ ਦਵਾਂ ਜਾਂ ਮੈਂ ਕੋਈ ਇੱਦਾਂ ਦੀ ਕੋਈ ਗੱਲ ਨਾ ਬੋਲ ਦਵਾਂ ਕਿ ਜਿਹਦੇ ਨਾਲ ਕੱਲ ਨੂੰ ਮੇਰੀ ਆਪਣੀ ਵੋਟਿੰਗ ਦੇ ਉੱਪਰ ਕੱਲ ਕੋਈ ਮੈਨੂੰ ਪ੍ਰੋਬਲਮ ਆਵੇ ਕੱਲ ਤਾਂ ਇਹੀ ਇਹਨਾਂ ਦਾ ਰਿਹਾ ਹੁਣ ਪੋਲੀਵਾਲ ਸਾਹਿਬ ਹੁਣੀ ਕਹਿੰਦੇ ਸੀਗੇ ਕਿ ਮਤਲਬ ਜਿਹੜਾ ਬੰਦਾ ਵੀ ਇੱਥੇ ਆ ਕੇ ਕ੍ਰਾਈਮ ਕਰੂਗਾ 2-4 ਮਤਲਬ ਉਹਦੇ ਤੇ ਕੇਸ ਹੋਣਗੇ ਫਿਰ ਮੈਂ ਉਹਦੇ ਤੇ ਐਕਸ਼ਨ ਲਊ ਇਹ ਤਾਂ ਜਸਵੀਰ ਜੀ ਕੋਈ ਇਹਨਾਂ ਦੀ ਕੋਈ ਗੱਲ ਨਹੀਂ ਰਹੀ ਕਿ ਹਾਂ ਵੀ ਜੇਕਰ ਬੰਦਾ ਹੁਣ ਕੱਲ ਨੂੰ 4 ਬੰਦੇ ਮਾਰ ਕੇ ਬਾਅਦ ਵਿੱਚ ਆ ਕੇ ਕਹਿਣ ਲੱਗ ਪਵੇ ਕਿ ਹਾਂ ਵੀ ਮੈਂ ਇਹਦੇ ਉੱਤੇ ਹੁਣ ਆ ਕੇ ਕੇਸ ਕਰੂੰਗਾ ਜਾਂ ਇਹਦੇ ਉੱਤੇ ਐਕਸ਼ਨ ਲਊਂਗਾ ਉਹਦਾ ਫਿਰ ਕੀ ਜਸਵੀਰ ਜੀ ਮਤਲਬ ਰਿਹਾ ਨਾ ਇੱਕ ਇਹਦੇ ਬਾਰੇ ਦੱਸਿਓ ਤੇ ਦੂਜਾ ਜੋ ਹੁਣ ਆਪਣੇ ਮਾਖਾਣੇ ਸਾਹਿਬ ਹੋਣੇ ਸੀਗੇ ਤਾਂ ਇਹਨਾਂ ਨੂੰ ਜਿੱਦਾਂ ਜਸਟਿਨ ਟਰੂਡੋ ਸਾਹਿਬ ਹੋਣੀ ਲੈ ਗਏ 19 ਦਿਨ ਲਈ 19 ਦਿਨਾਂ ਤੋਂ ਬਾਅਦ ਇਹਨਾਂ ਨੇ ਇਲੈਕਸ਼ਨ ਅਨਾਊਂਸ ਕਰ ਦਿੱਤੀ ਇਹਦਾ ਪਹਿਲਾਂ ਵੀ ਕਰ ਸਕਦੇ ਸੀਗੇ ਜਸਟਿਨ ਟਰੂਡੋ ਸਾਹਿਬ ਹੋਣੀ ਇਹਨਾਂ ਨੂੰ ਲਿਆਉਣ ਤੋਂ ਪਹਿਲਾਂ ਬਾਅਦ ਵਿੱਚ ਇਹਨਾਂ ਦੀ ਅਨਾਊਂਸਮੈਂਟ ਕਰ ਦਿੱਤੀ ਕਿ ਹਾਂ ਵੀ ਆਹ ਲਿਬਰਲ ਦੇ ਲੀਡਰ ਹੈਗੇ ਆ ਇਹਦੇ ਬਾਰੇ ਇੱਕ ਦੱਸਿਓ ਤੇ ਕੱਲ ਜਿੱਦਾਂ ਕਿਵਕ ਵਾਲੇ ਵੀ ਉਹ ਵੀ ਥੋੜਾ ਪੱਲਾ ਜਿਹਾ ਚੜਾਉਂਦੇ ਰਹੇ ਕਿ ਹਾਂ ਵੀ ਜਿੱਦਾਂ ਕਹਿੰਦੇ ਸੀਗੇ ਮੈਂ ਤਾਂ ਪ੍ਰਧਾਨ ਬਣਨਾ ਨੀ ਮੈਂ ਕੋਈ ਮਤਲਬ ਹੈਗਾ ਇਲੈਕਸ਼ਨ ਦੇ ਵਿੱਚ ਉਦਾਂ ਵੀ ਤੇ ਉਹ ਪਤਾ ਨੀ ਉਹ ਕਿੱਦਣ ਨੂੰ ਤੁਹਾਡੇ ਭੱਜੇ ਫਿਰਦੇ ਰਹੇ ਉਹਨਾਂ ਨੂੰ ਵੀ ਕੋਈ ਉਹਨਾਂ ਦੀ ਪਕੜ ਹੈ ਨੀ ਗੀ ਕਿ ਹਾਂ ਵੀ ਕੈਨੇਡਾ ਚ ਕੀ ਹੋ ਰਿਹਾ ਕਿੰਨੀ ਇੱਥੇ ਕ੍ਰਾਈਮ ਵੱਧ ਗਿਆ ਆ ਕਿੰਨਾ ਕੁਛ ਵੱਧ ਗਿਆ ਆ ਜਗਮੀਰ ਸਾਹਿਬ ਹੋਣਾ ਨੇ ਵੀ ਉਹਨਾਂ ਨੇ ਵੀ ਕੋਈ ਨੀ ਗੱਲਬਾਤ ਇੱਦਾਂ ਦੀ ਕੀਤੀ ਪਰਿਵਾਰ ਸਾਹਿਬ ਹੋਣਾ ਨੇ ਇੱਕ ਐਗਜਾਮਪਲ ਮੱਢ ਕੇ ਦਿੱਤੀ ਟੋਰਾਂਟੋ ਦੀ ਕਿ ਹਾਂ ਵੀ ਟੋਰਾਂਟੋ ਦੇ ਵਿੱਚ ਏਦਾਂ ਮਤਲਬ ਹੋਈਆਂ ਚੋਰੀਆਂ ਹੋਈਆਂ ਗੋਲੀ ਗਨ ਵਾਇਲੈਂਸ ਹੋ ਰਹੀ ਆ ਉੱਥੇ ਗੋਲੀਆਂ ਮਾਰ ਦਿੱਤੀਆਂ ਏਦਾਂ ਉਹਦੇ ਬਾਰੇ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ 2 ਘੰਟਾ ਬਾਅਦ ਕੋਈ ਗੱਲਬਾਤ ਹੀ ਨਹੀਂ ਇਹਨਾਂ ਦੀ ਹੋਈ ਕੋਈ ਪਕੜ ਨਹੀਂ ਹੈਗੀ ਇਹਨਾਂ ਦੀ ਕੋਈ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਕੈਨੇਡਾ ਬਾਰੇ ਕੀ ਬੋਲਣਾ ਕੀ ਨਹੀਂ ਬੋਲਣਾ ਇਹਦੇ ਬਾਰੇ ਦੱਸੀ ਥੈਂਕ ਯੂ
ਦੇਖੋ ਯੈਸ ਮੈਂ ਪਹਿਲਾਂ ਹੀ ਕਿਹਾ ਕਿ ਟੌਪਿਕਸ ਵਧੀਆ ਸੀ ਡਿਬੇਟ ਦਾ ਫਾਰਮੈਟ ਚੰਗਾ ਸੀ ਤੁਸੀਂ ਦੇਖਿਆ ਜਾਂ ਕੁਝ ਸਵਾਲ ਤੇ ਉਹ 45 ਜਾਂ 30 ਜਾਂ ਈਵਨ 10 ਸੈਕਿੰਡ ਜਵਾਬ ਲੈ ਰਹੇ ਸੀਗੇ ਬਟ ਆਊਟ ਆਫ ਦ ਬਾਕਸ ਆਈਡੀਆਜ਼ ਕੁਝ ਆਏ ਦਾ ਆਨਸਰ ਇਜ਼ ਨੋ ਆਈ ਥਿੰਕ ਉਹਦਾ ਰੀਜ਼ਨ ਇਹ ਸੀਗਾ ਕਿ ਲਿਬਰਲ ਪਾਰਟੀ ਦੀ ਸਟ੍ਰੈਟਜੀ ਸੀਗੀ ਜਸਟ ਟੇਕ ਇਟ ਈਜ਼ੀ ਕੁਝ ਜ਼ਿਆਦਾ ਤੁਸੀਂ ਕੋਈ ਗਲਤ ਗੱਲ ਨਾ ਕਹਿ ਦਈਓ ਜੇ ਔਖਾ ਸਵਾਲ ਆ ਵੀ ਜਾਏ ਤੇ ਔਖੇ ਸਵਾਲ ਦਾ ਜਵਾਬ ਨਾ ਦਈਓ ਥੋੜਾ ਬਹੁਤਾ ਬਸ ਆਪਣੇ ਨੂੰ ਔਖਾ ਸਵਾਲ ਪੁੱਛ ਲਈਓ ਐਕਟ ਐਜ਼ ਅ ਪ੍ਰਾਈਮ ਮਿਨਿਸਟਰ ਜ਼ਿਆਦਾ ਐਗਰੈਸਿਵ ਹੋਣ ਦੀ ਜ਼ਰੂਰਤ ਨਹੀਂ ਹੈ ਸੋ ਸਾਫ਼ ਨਜ਼ਰ ਆ ਰਹੀ ਸੀ ਸਾਰੀ ਇਹ ਸਟ੍ਰੈਟਜੀ ਸੀਗੀ ਇੱਕ ਯੂ ਨੋ ਉਹ ਸਾਹਮਣੇ ਨਜ਼ਰ ਆ ਰਹੀ ਸੀ ਸੇਮ ਵਿਦ ਦ ਕੇਸ ਜਿਹੜਾ ਕੰਜ਼ਰਵੇਟਿਵ ਦਾ ਹਲਕੀ ਜਿਹੀ ਸਟ੍ਰੈਟਜੀ ਉਹਨਾਂ ਦੀ ਡਿਫਰੈਂਟ ਸੀਗੀ ਉਹਨਾਂ ਦੀ ਸਟ੍ਰੈਟਜੀ ਇਹ ਸੀਗੀ ਕਿ ਤੁਸੀਂ ਬਸ ਮਾਰਕ ਕਾਰਨੀ ਸਾਹਿਬ ਨੂੰ ਟਾਰਗੇਟ ਕਰਨਾ ਹੈ ਬਟ ਬਹੁਤਾ ਜ਼ਿਆਦਾ ਵੀ ਐਗਰੈਸਿਵ ਨਹੀਂ ਹੋਣਾ ਤੇ ਤਾਂ ਕਿ ਤੁਹਾਡਾ ਲੱਗੇ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਹੁਣ ਕੱਲ ਉਹਨਾਂ ਨੇ ਸੀਬੀਸੀ ਦੇ ਵੀ ਜਿਹੜਾ ਵਿਚਾਰ ਉਹ ਦੇ ਰਹੇ ਸੀਗੇ ਕਿ ਡਿਫੰਡ ਸੀਬੀਸੀ ਜਾਂ ਇਹਨਾਂ ਦੀ ਬਿਲਡਿੰਗ ਨੂੰ ਅਸੀਂ ਅਫੋਰਡੇਬਲ ਹਾਊਸਿੰਗ ਤਬਦੀਲ ਕਰ ਦੇਣਾ ਕੱਲ ਉਹ ਕਹਿੰਦੇ ਸੀਬੀਸੀ ਅਪਰੇਟ ਕਰੀ ਜਾਵੇ ਨਾਨ ਪ੍ਰੋਫਿਟ ਮਾਡਲ ਦੇ ਤਹਿਤ ਉਹ ਥੋੜਾ ਜਿਹਾ ਉਹਨਾਂ ਨੇ ਸੋਫਟਨ ਕੀਤੀ ਆਪਣੀ ਜਿਹੜੀ ਟੋਨ ਹੈ ਹਾਲਾਂਕਿ ਮੈਂ ਸਮਝਦਾ ਕਿ ਕੈਨੇਡਾ ਔਰ ਇੱਕ ਟੌਪਿਕ ਵੀ ਸੀਗਾ ਕਿ ਲੀਡਰਸ਼ਿਪ ਇਨ ਕ੍ਰਾਈਸਿਸ ਇੱਕ ਟੌਪਿਕ ਸੀਗਾ ਕੱਲ ਇੱਥੇ ਬੜਾ ਵਧੀਆ ਟੌਪਿਕ ਸੀ ਉੱਥੇ ਡਿਸਕਸ਼ਨ ਵੀ ਹੋਈ ਹਰੇਕ ਨੇ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਬਟ ਉਹਦੇ ਵਿੱਚ ਵੀ
ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਸੀਗੀ ਕਿ ਜਦ ਤੁਹਾਨੂੰ ਪੁੱਛ ਰਹੇ ਨੇ ਕ੍ਰਾਈਸਿਸ ਦੇ ਵਿੱਚ ਹੈ ਕੈਨੇਡਾ, ਮੈਂ ਨਹੀਂ ਕਹਿੰਦਾ ਕ੍ਰਾਈਸਿਸ, ਮੈਂ ਕਹਿੰਦਾ ਚੈਲੇਂਜਿੰਗ ਹੈ ਪੋਜੀਸ਼ਨ, ਆਈ ਡੋਂਟ ਵਾਂਟ ਟੂ ਯੂਜ਼ ਦ ਵਰਡ ਕਿ ਕੈਨੇਡਾ ਇਜ਼ ਇਨ ਕ੍ਰਾਈਸਿਸ, ਬਟ ਉਹਨਾਂ ਨੇ ਜੇ ਪੁੱਛਿਆ ਕਿ ਲੀਡਰਸ਼ਿਪ ਇਨ ਕ੍ਰਾਈਸਿਸ, ਉਹਦੇ ਵਿੱਚ ਵੀ ਦੇਰ ਵਰ ਨਾਟ ਟੂ ਮੈਨੀ ਆਊਟ ਆਫ ਦ ਬਾਕਸ ਆਈਡੀਆਜ਼, ਉਹਦੇ ਵਿੱਚ ਵੀ ਇੱਕ ਐਵਰੇਜ ਹੀ ਸਧਾਰਨ ਜਿਹੀਆਂ ਗੱਲਾਂ ਸੀਗੀਆਂ, ਅਸੀਂ US ਨਾਲ ਨੈਗੋਸ਼ੀਏਟ ਕਰ ਲਾਂਗੇ, ਯੇ ਕਰ ਲਾਂ, ਉਹ ਮਤਲਬ ਕੋਈ ਏਦਾਂ ਨਹੀਂ ਲੱਗਾ, ਕਿਉਂਕਿ ਦੇਖੋ ਜੇ ਕੈਨੇਡਾ ਨੂੰ ਗਲੋਬਲ ਪਾਵਰ ਬਣਾਉਣਾ ਹੈ ਤਾਂ ਫਿਰ ਆਈਡੀਆਜ਼ ਬੜੇ ਜ਼ਬਰਦਸਤ ਚਾਹੀਦੇ ਨੇ ਜੀ। ਥੈਂਕ ਯੂ ਸਰ ਜੀ, ਥੈਂਕ ਯੂ।
ਨਾਲੇ ਨਾਲੇ ਜਦਵੀਰ ਜੀ, ਇੱਕ ਹੋਰ ਹੈ ਨਾ ਕਿ ਮਤਲਬ ਲੀਡਰ ਵੀ ਏਦਾਂ ਦਾ ਹੋਣਾ ਚਾਹੀਦਾ ਮਤਲਬ ਜਿਹੜਾ ਖੜ ਕੇ ਗੱਲਬਾਤ ਕਰਨ ਵਾਲਾ ਹੋਵੇ, ਜਿੱਦਾਂ ਕੱਲ ਇੱਕ ਦੂਜੇ ਆਪਣੀਆਂ ਆਪਣੀਆਂ ਧੌਣਾਂ ਬਚਾਉਂਦੇ ਰਹੇ ਕਿ ਹਾਂ ਵੀ ਮੈਂ ਕੁਛ ਆਪਣੀ ਧੌਣ ਬਚਾ ਲਵਾਂ, ਮੈਨੂੰ ਕੱਲ ਨੂੰ ਕੋਈ ਗੱਲ ਨਾ ਹੋਵੇ, ਮੈਂ ਕੱਲ ਨੂੰ ਲੋਕਾਂ ਦੇ ਵਿੱਚ ਹੀ ਰਹਿਣਾ। ਹੁਣ ਮੈਂ ਇੱਥੇ ਇੰਨੇ ਮੈਂ ਘੱਟੋ ਘੱਟ 20 ਸਾਲ ਦਾ ਰਹਿ ਰਿਹਾ, ਮੈਂ ਇੱਥੇ ਸਾਡੇ ਹੁਣ ਬਵੇੜ ਏਅਰਪੋਰਟ ਕਿੰਨੇ ਬੰਦੇ ਆ ਪੀਸੀ ਪਾਰਟੀ ਲਿਬਰਲ ਤੋਂ ਆ ਜਾਂ ਫਿਰ ਹੋਰ ਵੀ ਹੈਗੇ ਆ, ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਆ ਕੇ ਨਹੀਂ ਮਿਲ ਰਿਹਾ, ਨਾ ਕੋਈ ਮਤਲਬ ਗੱਲਬਾਤ ਕਰ ਰਿਹਾ, ਨਾ ਕੋਈ ਸਾਨੂੰ ਪਤਾ ਹੀ ਆ ਕਿਹੜਾ ਖੜਾ ਹੋਇਆ ਕਿਹੜਾ ਨਹੀਂ ਖੜਾ ਹੋਇਆ ਹੈਗਾ, ਇੱਥੇ ਤਾਂ ਇਹ ਹਾਲਾਤ ਹੋਏ ਆ। ਮੈਨੂੰ ਨੀ ਸਮਝ ਲੱਗਦੀ ਹੈ ਕਿ ਮਤਲਬ ਕੋਈ ਗੱਲਬਾਤ ਕਰਕੇ ਕੋਈ ਰਾਜੀ ਨਹੀਂ ਹੈਗਾ, ਕਿ ਮਤਲਬ ਸਿਰਫ ਇਹੀ ਆ ਕਿ ਹਾਂ ਵੀ ਜਿੱਤੋ, ਤੇ ਜਿੱਦਾਂ ਹੁਣ ਪਿਛਲੇ 10 ਸਾਲਾਂ ਦੇ ਵਿੱਚ ਜਿੰਨੇ ਵੀ ਇੱਥੇ ਪੰਜਾਬੀ ਜਿੱਤ ਕੇ ਗਏ ਆ, ਉਹਨਾਂ ਨੇ ਬਸ ਕੰਨਾਂ ਦੇ ਵਿੱਚ ਘੁੰਗਣੀਆਂ ਪਾ ਕੇ ਬਹਿ ਗਏ ਸੀਗੇ ਚੁੱਪ ਕਰਕੇ ਕਿ ਹਾਂ ਵੀ ਅਸੀਂ ਕੋਈ ਨੀ ਗੱਲ ਕਰਨੀ ਹੈਗੀ ਪਿਛਲੇ 10 ਸਾਲ, ਆ ਹੁਣ ਜਦੋਂ ਇਲੈਕਸ਼ਨ ਅਨਾਉਂਸ ਹੋਈ ਆ ਉਸ ਤੋਂ ਬਾਅਦ ਤਾਂ ਫਿਰ ਉਹ ਵੀ ਹੁਣ ਤੁਹਾਡੇ ਭੱਜ ਫਿਰਦੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਹੋਵੇ ਨਾ ਕਿ ਹਾਂ ਵੀ ਭਾਈ ਤੁਸੀਂ ਦਵੋ 10 ਸਾਲਾਂ ਦਾ। ਮੇਰੇ ਕੋਲ ਮੈਨੂੰ ਨੀ ਲੱਗਦਾ ਕਿ ਮਤਲਬ ਕੋਈ ਵੀ ਆਇਆ ਹੋਵੇ ਕਿ ਮਤਲਬ ਸਾਡੇ ਦੋਸਤ ਦੇ ਉੱਤੇ ਵੀ ਕੋਈ ਵੀ ਆ ਕੇ ਆਪਣਾ ਗੱਲਬਾਤ ਕੀਤੀ ਹੋਵੇ, ਕੋਈ ਵੀ ਨੀ ਕਰ ਰਿਹਾ, ਉਹ ਨਿਕਲ ਨੀ ਰਹੇ ਆਪਣੇ ਦਫ਼ਤਰਾਂ ਦੇ ਵਿੱਚੋਂ ਨੀ ਨਿਕਲ ਰਹੇ, ਉਹ ਬਸ ਦਫ਼ਤਰਾਂ ਚ ਬੈਠੇ ਆ, 2-4 ਬੰਦੇ ਰੱਖੇ ਆ ਮੋਰੇ, ਉਹ ਕਦੀ ਕਿਤੇ ਬੋਰਡ ਲਾ ਆਉਂਦੇ ਆ, ਉੱਥੇ ਸਾਡੇ ਇੱਕ ਜਗ੍ਹਾ ਦੇ ਉੱਤੇ ਉਹ ਬੋਰਡ ਲੱਗ ਗਿਆ, ਉਹ ਕਹਿੰਦਾ ਵੀ ਤੂੰ ਪੁੱਛ ਗਏ ਮੈਨੂੰ ਬੋਰਡ ਲਾਇਆ, ਕਹਿੰਦਾ ਨਹੀਂ, ਕਹਿੰਦਾ ਫਿਰ ਪੱਟ ਉੱਥੇ ਹੀ ਲੜਾਈ ਹੋਣ ਲੱਗੀ ਸੀਗੀ ਉੱਥੇ, ਉਹ ਕਹਿੰਦਾ ਜੇ ਤੂੰ ਮੈਨੂੰ ਪੁੱਛਿਆ ਹੀ ਨੀ ਹੈਗਾ ਤੂੰ ਮੇਰੇ ਜਗ੍ਹਾ ਦੇ ਉੱਤੇ ਮੇਰੀ ਪ੍ਰੋਪਰਟੀ ਦੇ ਉੱਤੇ ਕਿੱਦਾਂ ਬੋਰਡ ਲਾ ਕੇ ਜਾ ਰਿਹਾ ਹੈ, ਇਹ ਤਾਂ ਹਾਲਾਤ ਹੈ ਜਦ ਵੀ ਜੀ ਇੱਥੇ ਚੱਲਣ ਦੇ, ਇੱਕ ਦੂਜੇ ਤੋਂ ਕੋਈ ਗੱਲ ਹੀ ਨੀ ਸੁਣ ਕੇ ਰਾਜੀ ਹੈਗੇ।
ਦੇਖੋ ਮੈਂ ਫਿਰ ਉਹੀ ਕਹਾਂਗਾ ਕਿ ਹਾਰਡਲੀ 10-15% ਕੰਪੀਟੈਂਟ ਲੋਕ ਹੈਗੇ ਨੇ, ਬਾਕੀ ਬੜੇ ਐਵਰੇਜ ਲੀਡਰਸ਼ਿਪ ਹੈਗੀ ਆ। ਔਰ ਜਿਹੜਾ ਇੱਕ ਹੋਰ ਚੈਲੰਜ ਮੈਂ ਦੇਖ ਰਿਹਾ ਕਿ ਜਿਹੜੇ ਉਹਨਾਂ ਨੂੰ ਚੈਲੰਜ ਕਰਨ ਵੀ ਆ ਰਹੇ ਨੇ, ਮਤਲਬ ਉਹ ਵੀ ਬੜੀ ਉੱਥੇ ਵੀ ਬੜਾ ਮਾਮਲਾ ਐਵਰੇਜ ਹੀ ਆਈ ਹੈ। ਜੇ ਮਤਲਬ ਦੇਖੋ 10 ਸਾਲ ਦੀ ਕਾਰਗੁਜ਼ਾਰੀ ਹੈ ਲਿਬਰਲ ਦੀ, ਬੜੇ ਸਾਰੇ ਚੈਲੰਜਸ ਕੀਤੇ ਜਾ ਸਕਦੇ ਸੀਗੇ। ਸੋ ਮੇਰਾ ਤੇ ਇਹੀ ਕਹਿਣਾ ਆ ਕਿ ਇਹ ਮਤਲਬ ਕਿ ਬੜੇ ਸਾਰੇ ਚੈਲੰਜਸ ਕੀਤੇ ਜਾ ਸਕਦੇ ਸੀ, ਬਟ ਉਹ ਚੈਲੰਜ ਤਾਂ ਹੁੰਦਾ ਨਾ ਕਿ ਜੇ ਉਹ ਕਿਸੇ ਤਰ੍ਹਾਂ ਅਸੀਂ ਦੇਖਦੇ, ਜੇ ਉਹ ਦੇਖਦੇ ਕਿ ਸਾਹਮਣੇ ਬੰਦੇ ਵੀ ਲਿਆ ਕੇ ਖੜੇ ਕਰੋ ਜਿਹੜੇ ਚੈਲੰਜ ਕਰਨ ਵਾਲੇ ਹੋਣ, ਪਰ ਉਹ ਬਸ ਐਵਰੇਜ ਹੀ ਹੈ ਜੀ ਲੀਡਰਸ਼ਿਪ ਬਸ। ਥੈਂਕ ਯੂ।
ਹੁਣ ਜਦੋਂ ਵੀ ਇਹ 4-3 ਜਣੇ ਨੂੰ ਇਹਨਾਂ ਨੇ ਮਤਲਬ ਬੁਲਾਇਆ ਸੀਗਾ, ਜਿਹੜੇ ਬਾਕੀ ਜਿਹੜੇ ਗ੍ਰੀਨ ਪਾਰਟੀ ਹੈਗੇ ਭਾਵੇਂ ਦੂਜੇ ਵੀ ਖੜੇ ਹੋਏ ਆ, ਉਹਨਾਂ ਦੇ ਵੀ ਲੀਡਰਾਂ ਨੂੰ ਬੁਲਾਉਣਾ ਚਾਹੀਦਾ, ਉਹ ਵੀ ਆਪਣੀ ਦੱਸਣ ਕਿ ਹਾਂ ਵੀ ਅਸੀਂ ਕੀ ਕੀਤਾ। ਇਹ ਤਾਂ ਉਹੀ ਗੱਲ ਹੋ ਗਈ ਕਿ ਮਤਲਬ ਜਿਹੜਾ ਪ੍ਰਧਾਨ ਆ ਤੇ ਉਹਨਾਂ ਨੂੰ ਬੁਲਾ ਲਓ, ਤੇ ਬਾਕੀ ਦੇ ਜਿਹੜੇ ਥੱਲੇ ਆਪਣੇ ਖਜ਼ਾਨਚੀ ਆ ਜਾਵੇ ਹੋਰ ਕੋਈ ਆ ਉਹਨਾਂ ਨੂੰ ਨਾ ਬੁਲਾਵੋ। ਇਹ ਤਾਂ ਉਹੀ ਗੱਲ ਹੋਈ ਕਿ ਮਤਲਬ ਇੱਕ ਤਰ੍ਹਾਂ ਦਾ ਵਿਤਕਰਾ ਜਿਹਾ ਕਰ ਰਿਹਾ ਜਾਂ ਹਰੇਕ ਵਾਰੀ ਕਿ ਮਤਲਬ ਉਹਨਾਂ ਨੂੰ ਨਾ ਬੁਲਾਵੋ, ਥੱਲੜਿਆਂ ਨੂੰ ਉੱਪਰਲਿਆਂ ਨੂੰ ਬੁਲਾ ਕੇ ਤਾਂ ਉਹਨਾਂ ਨਾਲ ਕਰ ਲਓ। ਇੱਥੇ ਵੀ ਐਵਰੇਜ ਹੀ ਆ ਜੀ ਜਦਵੀਰ ਜੀ, ਜਿੰਨੇ ਵੀ ਇੱਥੇ ਆਪਣੀਆਂ ਖੜੇ ਹੋਏ ਐਮ ਪੀ ਖੜੇ ਹੋਏ ਜਾਂ ਕੁਛ ਵੀ ਖੜੇ ਹੋਏ, ਸਭ ਐਵਰੇਜ ਹੀ ਆ। ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਅਸੀਂ ਕੀ ਗੱਲ ਕਰਨੀ ਹੈ, ਹਾਲੇ ਤੱਕ ਨਹੀਂ ਕੋਈ ਦੂਰ ਖੜਕਾਉਣਾ ਨਾ ਕੋਈ, ਮੈਨੂੰ ਪਤਾ ਹੀ ਨਹੀਂ ਹੈਗਾ ਜਦਵੀਰ ਜੀ ਸਾਡੇ ਏਰੀਏ ਦੇ ਵਿੱਚ ਕੌਣ ਖੜਾ ਹੋਇਆ ਆ, ਕਿਹੜੇ ਕਿਹੜੇ ਖੜੇ ਹੋਏ ਆ, ਇੱਥੇ ਤੱਕ ਹਾਲਾਤ ਆ ਜੀ। ਸਾਨੂੰ ਪਤਾ ਹੀ ਨਹੀਂ ਹੈਗਾ ਕੌਣ ਆ ਖੜਾ ਕੌਣ ਨਹੀਂ ਖੜਾ ਹੈਗਾ, ਲਿਬਰਲ ਚ ਕੌਣ ਆ, ਕਿਸੀ ਪਾਰਟੀ ਚ ਕੌਣ ਆ, ਜਾਂ ਫਿਰ ਗ੍ਰੀਨ ਪਾਰਟੀ ਚ ਕੌਣ ਆ, ਪਤਾ ਹੀ ਨਹੀਂ ਹੈਗਾ ਜਦਵੀਰ ਜੀ ਕੌਣ ਨੇ। ਆਪਣੇ 10 ਦਿਨ ਰਹਿ ਗਏ, 10 ਦਿਨਾਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਹੜਾ ਹੈਗਾ ਕਿਹੜਾ ਨਹੀਂ।
ਤੁਸੀਂ ਕੰਮ ਕਰਨਾ ਹੈ, ਤੁਸੀਂ ਡਿਬੇਟ ਜ਼ਰੂਰ ਦੇਖਣੀਆਂ ਨੇ ਇਸ ਵੀਕਐਂਡ ਦੇ ਉੱਤੇ। ਵਾਈ ਪਲੱਸ ਚੈਨਲ ਹੈ ਤੁਹਾਡੇ ਕੋਲ ਘਰ ਦੇ ਵਿੱਚ? ਵਾਈ ਪਲੱਸ ਚੈਨਲ ਸੇਵ ਕੀਤਾ ਤੁਸੀਂ ਬਾਕਸ ਦੇ ਵਿੱਚ?
ਹਾਂਜੀ
ਬਸ ਠੀਕ ਹੈ। ਵਾਈ ਪਲੱਸ ਤੁਸੀਂ ਆਨ ਕਰੋ ਔਰ ਸਾਰੀਆਂ ਡਿਬੇਟਸ ਦੇਖੋ, ਤੁਸੀਂ ਤੁਹਾਡੀ ਰਾਈਡਿੰਗ ਦੀ ਵੀ ਡਿਬੇਟ ਹੋਏਗੀ, ਸੋ ਤੁਸੀਂ ਜ਼ਰੂਰ ਵਾਈ ਪਲੱਸ ਆਨ ਕਰ ਲਓ। ਠੀਕ ਹੈ, ਵਾਈ ਪਲੱਸ ਚੈਨਲ ਵਾਈ ਵੀ ਆਨ ਰੱਖੋ, ਦੋਨੋਂ ਆਪਣੇ ਫੇਵਰੇਟ। ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਫੇਵਰੇਟ ਦੋਨੋਂ ਚੈਨਲ ਸੇਵ ਕਰ ਲਓ, ਚੈਨਲ ਵਾਈ ਔਰ ਵਾਈ ਪਲੱਸ, ਉਹਦੇ ਸਾਰੀਆਂ ਡਿਬੇਟਸ ਦੇਖੋ। ਚਾਹੇ ਤੁਸੀਂ ਬ੍ਰੈਮਟਨ ਤੋਂ ਫਿਰ ਤਾਂ ਜ਼ਰੂਰ ਦੇਖੋ, ਫਿਰ ਤਾਂ ਮੈਂ ਹਾਈਲੀ ਰਿਕਮੈਂਡ ਕਰਾਂਗਾ, ਬਟ ਈਵਨ ਇਫ ਯੂ ਆਰ ਫਰੋਮ ਐਨੀਵੇਅਰ ਐਲਸ, ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਨੈਸ਼ਨਲ ਮੁੱਦੇ, ਅਸੀਂ ਲੋਕਲ ਮੁੱਦੇ ਜਿਹੜੇ ਬ੍ਰੈਮਟਨ ਦੇ ਹੈਗੇ ਆ, ਉਹ ਬ੍ਰੈਮਟਨ ਦੀਆਂ ਇਹਨਾਂ ਡਿਬੇਟਸ ਚ 25-30% या 40% वो भी किए ने, पर मैं समझदा कि 50-70% असि डिपेंडिंग अपॉन द डिबेट किहड़े कैंडीडेट से की सी असि 50-70% इंटरनेशनल इशूज नैशनल इशूज सारे जड़े ने वो डिस्कस किए ने। सर जी जी बहुत शुक्रिया, थैंक यू जी,
थैंक यू।
ਹਾਂਜੀ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸਾਡੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ। ਰਮਨ ਦੁਆ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ ਵੀਰ ਜੀ, ਤੁਹਾਨੂੰ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਵਰਜਾ ਜੀ
ਤੇ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ। ਔਰ ਸਰ ਰੀਅਲ ਸਟੇਟ ਦੇ ਬਾਰੇ ਕੀ ਤਾਜ਼ਾ ਰਿਪੋਰਟ ਹੈ, ਕੀ ਅਪਡੇਟ ਹੈ ਇਹ ਦੱਸੋ ਪਹਿਲਾਂ ਦਾ ਤੁਸੀਂ
ਜੀ। ਵੀਰ ਜੀ ਪਹਿਲੇ ਤਾਂ ਗੁੱਡ ਫਰਾਈਡੇ ਦੀ ਸਾਰੇ ਹੀ ਜਿੰਨੇ ਵੀ ਆਪਣੇ ਸ਼ਰੋਤੇ ਹੈਗੇ ਆ ਸਾਰਿਆਂ ਨੂੰ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਵਾਈ ਮੀਡੀਆ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ। ਪਹਿਲੇ ਤਾਂ ਈਸਟਰ ਵੀ ਆਉਣ ਵਾਲਾ ਹੈਗਾ, ਲੌਂਗ ਵੀਕਐਂਡ ਹੈਗਾ, ਡੋਂਟ ਡਰਿੰਕ ਐਂਡ ਡਰਾਈਵ, ਬੀ ਸੇਫ, ਦੈਟਸ ਵੈਰੀ ਵੈਰੀ ਇੰਪੋਰਟੈਂਟ।
ਥੈਂਕ ਯੂ, ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ, ਥੈਂਕ ਯੂ ਜੀ।
ਜੀ ਵੀਰ ਜੀ, ਸੁਧੀਰ ਜੀ ਬੜੀ ਇੰਟਰਸਟਿੰਗ ਡਿਸਕਸ਼ਨ ਚੱਲ ਰਹੀ ਹੈ। ਵੈਸੇ ਰੀਅਲ ਸਟੇਟ ਜ਼ਿਆਦਾ ਹੌਟ ਟੌਪਿਕ ਇਸ ਟਾਈਮ ਪੋਲੀਟਿਕਸ ਦਾ ਹੋਇਆ ਹੈਗਾ, ਤੇ ਮੈਂ ਐਕਚੁਲੀ ਹੁਣਿਆ ਇੰਡੀਆ ਔਰ ਦੁਬਈ ਦੇ ਟ੍ਰਿਪ ਤੇ ਸੀਗਾ, ਤੇ ਮੈਂ ਉੱਥੇ ਕਿਸੇ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਮੈਂ ਕਿਹਾ ਜੀ ਸਾਡੇ ਕੈਨੇਡਾ ਦੇ ਵਿੱਚ ਇੱਕ ਬੜੀ ਅੱਛੀ ਚੀਜ਼ ਹੈਗੀ ਹੈ ਕਿ ਮੈਜੋਰਟੀ ਜਿਹੜੀ ਸਾਡੀ ਪੋਲੀਟਿਕਸ ਦੀ ਇੱਥੇ ਗੱਲ ਹੁੰਦੀ ਹੈ ਨਾ, ਉਹ ਕਲੋਜ਼ ਟੂ ਇਲੈਕਸ਼ਨ ਹੁੰਦੀ ਹੈ, ਔਰ ਉਸ ਤੋਂ ਬਾਅਦ ਉਹ ਚੈਪਟਰ ਆਲਮੋਸਟ ਖਤਮ ਹੋ ਜਾਂਦਾ ਹੈ। ਕੋਈ ਨਾ ਕੋਈ ਛੋਟੀ ਮੋਟੀ ਚੀਜ਼ ਆਉਂਦੀ ਰਹਿੰਦੀ ਹੈ ਤਾਂ ਆਉਂਦੀ ਰਹਿੰਦੀ ਹੈ, ਬਟ ਅਦਰਵਾਈਜ਼ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਆਮ ਜਿਹੜਾ ਹੌਟ ਟੌਪਿਕ ਹੁੰਦਾ ਨਾ ਪੋਲੀਟਿਕਸ ਦਾ, ਉਹ ਥੋੜਾ ਜਿਹਾ ਘੱਟ ਹੋ ਜਾਂਦਾ ਹੈ। ਜਦਕਿ ਇੰਡੀਆ ਦੇ ਵਿੱਚ ਦੇਖੋ ਸਾਲ ਦੇ ਵਿੱਚ 10 ਵਾਰੀ ਇਲੈਕਸ਼ਨ ਹੁੰਦੇ ਆ, ਮੇਰੇ ਖਿਆਲ ਉੱਥੇ ਉਹ ਟੌਪਿਕ ਚੱਲਦਾ ਹੀ ਰਹਿੰਦਾ ਹੈਗਾ। ਸੋ ਬਟ ਇਹ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਵੀਰ ਜੀ, ਆਫਕੋਰਸ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋਈ ਹੋਈ ਇਸ ਟਾਈਮ, ਐਂਡ ਮੇਰੀ ਤਾਂ ਇੱਕੋ ਹੀ ਵਿਸ਼ ਹੈ ਜੀ ਕਿ ਜਿਹੜੀ ਵੀ ਗੌਰਮੈਂਟ ਆਵੇ ਮੈਜੋਰਟੀ ਦੇ ਵਿੱਚ ਆਵੇ, ਦੈਟ ਇਜ਼ ਆਈ ਥਿੰਕ ਵੈਰੀ ਵੈਰੀ ਇੰਪੋਰਟੈਂਟ ਫੋਰ ਅਵਰ ਕੰਟਰੀ ਰਾਈਟ ਨਾਓ, ਕਿ ਮਾਈਨੋਰਟੀ ਗੌਰਮੈਂਟ ਨਹੀਂ ਆਉਣੀ ਚਾਹੀਦੀ ਇਸ ਟਾਈਮ, ਮੈਜੋਰਟੀ ਗੌਰਮੈਂਟ ਆਉਣੀ ਚਾਹੀਦੀ ਹੈ, ਤਾਂ ਕਿ ਜਿਹੜੇ ਵੀ ਬੰਦੇ ਦੇ ਕੋਲੋਂ ਕਮਾਂਡ ਹੋਵੇ ਉਹਨਾਂ ਦੇ ਕੋਲੋਂ ਇੱਕ ਪ੍ਰੋਪਰ ਤਰੀਕੇ ਦਾ ਮੈਂਡੇਟ ਹੋਵੇ, ਉਸ ਤਰੀਕੇ ਦੇ ਨਾਲ ਉਹ ਡਿਸੀਜਨ ਲੈ ਸਕਣ, ਉਸ ਤਰੀਕੇ ਦੇ ਨਾਲ ਉਹ ਕਾਰਗੁਜ਼ਾਰੀ ਕਰ ਸਕਣ। ਸੋ ਲੈਟਸ ਹੋਪ ਫੋਰ ਦਾ ਬੈਸਟ। ਪਰ ਯੁਧਵੀਰ ਜੀ, ਤੁਹਾਡੇ ਹਿਸਾਬ ਨਾਲ ਕਿਹੜੀ ਗੌਰਮੈਂਟ ਬਣਾ ਰਹੇ ਹੋ ਇਹ ਦੱਸੋ।
ਦੇਖੋ ਮੈਨੂੰ ਹਰ ਕੋਈ ਇਹੀ ਪੁੱਛਦਾ ਜੀ ਕਿਹਦੀ ਸਰਕਾਰ ਬਣ ਰਹੀ ਹੈ, ਸੋ ਮੈਂ ਅੱਜ ਦੀ ਗੱਲ ਕਰਾਂਗਾ ਕਿਉਂਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਅੱਜ ਦੇ ਦੌਰ ਚ ਮੈਨੂੰ ਲੱਗ ਰਿਹਾ ਕਿ ਲਿਬਰਲ ਪਾਰਟੀ 180-200 ਸੀਟਾਂ ਲਿਆਉਂਦੀ ਨਜ਼ਰ ਆ ਰਹੀ ਹੈ, ਔਰ ਕੰਜ਼ਰਵੇਟਿਵ 120-140 ਦੇ ਵਿਚ ਕਿਤੇ ਨਜ਼ਰ ਆ ਰਹੀ ਹੈ, 120-140 ਔਰ 180, ਬਟ ਨੰਬਰ ਇੰਨੇ ਵੀ ਜ਼ਿਆਦਾ ਫਰਕ ਨਹੀਂ ਹੈ। ਮੈਂ ਹੁਣ ਦੇਖਣਾ ਚਾਹੁੰਦਾ ਕਿ ਡਿਬੇਟ ਦਾ ਕਿੰਨਾ ਕੁ ਅਸਰ ਪਿਆ, ਕੀ ਥੋੜਾ ਜਿਹਾ ਅਸਰ ਪਿਆ ਜਾਂ ਜ਼ਿਆਦਾ ਅਸਰ ਪਿਆ। ਸੋ ਇਹ ਸਾਨੂੰ ਸਰ ਅੱਜ ਮੇਰੇ ਖਿਆਲ ਦੇ ਨਾਲ ਫਰਾਈਡੇ, ਸੈਟਰਡੇ, ਸੰਡੇ, ਮੰਡੇ ਇਹਨਾਂ 3 ਆਹ ਜਿਹੜੇ 4-5 ਦਿਨ ਹੈ ਨਾ, ਬਹੁਤ ਇੰਪੋਰਟੈਂਟ ਹੈ ਸਰ, ਵੀ ਆਰ ਐਟ ਦ ਫਾਈਨਲ ਸਟ੍ਰੈਚ ਨਾਓ। ਤੁਹਾਡਾ ਕੀ ਕਹਿਣਾ, ਤੁਸੀਂ ਕੀ ਸਮਝਦੇ ਹੋ?
ਜੀ ਵੀਰ ਜੀ, ਦੇਖੋ ਅਗਰ ਗੱਲ ਉਹੀ ਹੈ, ਇਸ ਟਾਈਮ ਮੈਂ ਬਹੁਤ ਜ਼ਿਆਦਾ ਐਕਟਿਵਲੀ ਇਨਵੋਲਵ ਨਹੀਂ ਹੈਗਾ, ਪਰ ਅਗਰ ਆਪਾਂ ਐਗਜ਼ਿਟ ਪੋਲਸ ਦੀ ਗੱਲ ਕਰੀਏ ਜਾਂ ਫਿਰ ਜਿਹੜਾ ਡਾਟਾ ਜਿੱਥੇ ਵੀ ਡਿਸਪਲੇ ਹੋ ਰਿਹਾ ਹੈਗਾ, ਆਫਕੋਰਸ ਇੱਥੋਂ ਦੀ ਗੌਰਮੈਂਟ ਬਣਦੀ ਦਿਖ ਰਹੀ ਹੈਗੀ ਏ, ਔਰ ਲੈਟਸ ਹੋਪ ਫੋਰ ਦਾ ਬੈਸਟ। ਬਾਕੀ ਦੇਖੋ ਉਹਨਾਂ ਦੇ ਨਾਲ 10 ਸਾਲ ਦਾ ਪੈਕੇਜ ਵੀ ਹੈਗਾ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਬਟ ਆਈ ਥਿੰਕ ਜਿਹੜੀ ਮਾਕ ਕਰਨੀ ਸਾਹਿਬ ਨੇ ਕੁਛ ਚੀਜ਼ਾਂ ਕੀਤੀਆਂ ਹੈਗੀਆਂ, ਦੇ ਆਈ ਥਿੰਕ ਆਰ ਵੈਰੀ ਐਪਰੀਸ਼ੀਏਬਲ। ਉਧਰੋਂ ਅਗਰ ਅਸੀਂ ਪੀਅਰ ਪੋਲਿਟਿਕਸ ਉਹਨਾਂ ਦੀ ਵੀ ਗੱਲਬਾਤ ਕਰੀਏ ਤਾਂ ਇਨੀਸ਼ਲੀ ਉਹ ਕਾਫੀ ਸਟਰੋਂਗ ਸੀਗੇ, ਪਰ ਮੈਂ ਦੇਖਿਆ ਹੈਗਾ ਕਿ ਲਾਸਟ 2-3 ਵੀਕ ਦੇ ਵਿੱਚ ਉਹਨਾਂ ਦਾ ਜਿਹੜਾ ਐਗਰੈਸ਼ਨ ਹੈ ਥੋੜਾ ਜਿਹਾ ਘੱਟ ਹੋਇਆ ਹੈਗਾ। ਆਈ ਡੋਂਟ ਨੋ ਵਟ ਦ ਰੀਜ਼ਨ ਇਜ਼, ਕਿ ਤੁਹਾਨੂੰ ਵੀ ਕੁਛ ਇੱਦਾਂ ਦਾ ਲੱਗਦਾ ਹੈਗਾ ਤਾਂ ਮੈਂ ਜ਼ਰੂਰ ਤੁਹਾਡਾ ਓਪੀਨੀਅਨ ਇਸ ਬਾਰੇ ਜਾਣਨਾ ਚਾਹਾਂਗਾ।
ਨਹੀਂ, ਮਾਰਕ ਕਰਨੀ ਸਾਹਿਬ ਦਾ ਦੇਖੋ ਇਸ ਤਰ੍ਹਾਂ ਨਾ ਕਿ ਮਾਰਕ ਕਰਨੀ ਸਾਹਿਬ ਨੂੰ ਹੁਣ ਇਹੀ ਸਮਝਾਇਆ ਜਾ ਰਿਹਾ ਕਿ ਦੇਖੋ ਆਪਾਂ ਕਿਨਾਰੇ ਤੇ ਪਹੁੰਚ ਗਏ ਹਾਂ, 3 ਹਫ਼ਤੇ ਨਿਕਲ ਚੁੱਕੇ ਨੇ, ਠੀਕ ਨੀ, ਆਹੀ ਹੁਣ 1-1.5 ਹਫ਼ਤਾ ਰਹਿ ਗਿਆ, ਤੇ ਤੁਸੀਂ ਆਰਾਮ ਦੇ ਨਾਲ, ਬਸ ਜ਼ਿਆਦਾ ਐਗਰੈਸਿਵ ਹੋਣ ਦੀ ਜ਼ਰੂਰਤ ਨਹੀਂ ਹੈ, ਠੰਡੇ ਠੰਡੇ ਚੱਲੋ ਤੇ ਆਪਾਂ ਆਰਾਮ ਦੇ ਨਾਲ ਵੀ ਵਿਲ ਕ੍ਰੋਸ ਦਾ ਫਿਨਿਸ਼ ਲਾਈਨ। ਸੋ ਉਹਨਾਂ ਦੀ ਇੱਕ ਸੋਚੀ ਸਮਝੀ ਸਟ੍ਰੈਟਜੀ ਹੈ ਜੀ।
ਬਾਕੀ ਵੀਰ ਜੀ, ਦਾਰਮਦਾਰ ਫਿਰ ਸਾਰਾ ਮੇਰੇ ਖਿਆਲ ਓਨਟੈਰੀਓ ਦੇ ਉੱਪਰ ਹੈਗਾ, ਔਰ ਉਹਦੇ ਵਿੱਚ ਬ੍ਰੈਂਪਟਨ ਦੀ ਜਿਹੜੀ ਸੀਟ ਹੈਗੀ ਹੈ ਕਾਫੀ ਇੰਪੋਰਟੈਂਟ ਰੋਲ ਪਲੇ ਕਰਨ ਵਾਲੀ ਹੈਗੀ ਆ, ਬਟ ਐਨੀਵੇ ਲੈਟਸ ਹੋਪ ਫੋਰ ਦਾ ਬੈਸਟ, ਐਂਡ ਅਗੇਨ ਆਈ ਵਿਸ਼ ਕਿ ਜਿਹੜੀ ਵੀ ਗੌਰਮੈਂਟ ਆਵੇ ਜੀ ਮੈਜੋਰਟੀ ਆਣੀ ਚਾਹੀਦੀ ਹੈ, ਆਈ ਥਿੰਕ ਦੈਟ ਉਹਦੇ ਤੇ ਤੁਸੀਂ ਤੇ ਮੈਂ ਦੋਨੋਂ ਸ਼ਾਇਦ ਐਗਰੀ ਕਰਾਂਗੇ।
ਨਹੀਂ ਦੇਖੋ, ਗਵਰਨਮੈਂਟ ਮੈਜੋਰਟੀ ਆ ਜਾਏ ਤਾਂ ਵੀ ਠੀਕ ਹੈ, ਮਿਨੋਰਟੀ ਆ ਜਾਏ। ਵੈਸੇ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਮੈਜੋਰਟੀ ਗਵਰਨਮੈਂਟ ਦੇ ਆਪਣੇ ਬੈਨੀਫਿਟਸ ਨੇ, ਇਹ ਹੈ ਕਿ ਇੱਕ ਸਟੇਬਲ ਗਵਰਨਮੈਂਟ ਹੁੰਦੀ ਹੈ, ਇਟਸ ਗੁੱਡ ਫਾਰ ਬਿਜ਼ਨਸ, ਇਟਸ ਗੁੱਡ ਇਨ ਦਾ ਲੌਂਗ ਰਨ, ਵਿਚ ਇਜ਼ ਡੈਫੀਨੇਟਲੀ ਬੈਨੀਫਿਸ਼ੀਅਲ ਜਿਹੜੀ ਮੈਜੋਰਟੀ ਗਵਰਨਮੈਂਟ ਹੈ। ਮਾਈਨੋਰਟੀ ਗਵਰਨਮੈਂਟ ਦੇ ਵਿੱਚ ਇਹ ਹੁੰਦਾ ਕਿ ਦੈਨ ਉਹਦੇ ਆਪਣੇ ਬੈਨੀਫਿਟਸ ਇਹ ਹੁੰਦੇ ਆ ਕਿ ਠੀਕ ਹੈ, ਸਟੇਬਿਲਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ, ਬਟ ਐਟਲੀਸਟ ਯੂ ਕੈਨ ਕੀਪ ਦਾ ਗਵਰਨਮੈਂਟ ਔਨ ਦੇਅਰ ਟੋਜ਼। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਭਾਈ ਸਾਹਿਬ ਅਸੀਂ ਕਿਸੇ ਵੀ ਸਮੇਂ ਸਾਡੀ ਸਰਕਾਰ ਗਿਰ ਸਕਦੀ ਹੈ, ਸੋ ਉਹਦੇ ਵਿੱਚ ਅਕਾਊਂਟੇਬਿਲਿਟੀ ਥੋੜੀ ਜ਼ਿਆਦਾ ਆ ਜਾਂਦੀ ਹੈ। ਹੁਣ ਦੇਖੋ 4 ਸਾਲ ਦੇ ਵਿੱਚ ਮੈਂ ਉਹੀ ਕਹਿੰਦਾ
मैं यही कहूंगा कि जिहड़ी मेजोरिटी गवर्नमेंट है वह बड़ी रिलैक्स होकर बैठ जाएगी और खासकर जदों ज्यादातर लोग विद ड्यू रिस्पैक्ट मादव सत्कार ना कह रहे जदों ज्यादातर लोग इनकॉम्पिटेंट हो ज्यादातर वह तो होने ही नहीं माण मैं तुहानू सीधी गल दस दिना भी कई तो होने ही नहीं माण जिन्हां नूं हां जी हां जी हां जी जिन्हां नूं मतलब कि जिन्हां नूं यह नहीं पता कि असीं मैंबर पार्लीमेंट बनना जिहड़े कई कैंडीडेट ने हजे बने भी नहीं है और कई बंदे जिहड़े बन गए ने ठीक है नी वह तो हुणे नहीं माण उन्हां नूं खुद नहीं पता भी मैंबर पार्लीमेंट बने क्यों आ हुणे नहीं माण ते चार साल उन्हां नूं तुसीं होर मेजोरिटी देते वह तो वैसे ही वह कहणगे आराम नाल बस हुण सौ जाओ पेंशनां पक्कियां देखांगे चार साल बाद की होना है तो इहो जिहे मतलब पैसा उधर पैसा पानी की तरह बहाई जा रहे ने पोजिशनां वंडी जा रहे ने रेवड़ियां की तरह कैबिनेट मिनिस्टर वो ने मैं अजकल घट कहना पर फिर अज कहना पै रहा है कैबिनेट मिनिस्टर कई मैं देखदा जिन्हां नूं बंदा कहे भाई साहब चूहे दे टीका ना लाउणा ला दे किते चूहा मार देना भाई इहनूं एवें चूहे दा टीका ना लाओ इत्थों इहो जिहे कैबिनेट मिनिस्टर फैडरल प्रोविंशियल
इस गल ते मैं तुहाडे नाल थोड़ा जिहा जरूर एग्री भी करदा जीर जी कई बार जदों डिस्कशन भी हुंदी है उस तरीके दे ना मतलब एक जिहड़ी लीडरशिप दे विच दबंग पुना होना चाहीदा या कह लो कि एक हिम्मत हौसले वाली गल होनी चाहीदी है या एक नवे तरीके का सोच विचार होना चाहीदा कि यार असीं किस तरीके नाल अपनी गल नूं उत्थे प्रेजेंट करना हैगा और कई बार मैं देखना कि बेसिक फंडामेंटल नॉलेज भी घट हैगी शायद टॉपिक्स दे उपर चाहे आप रियल स्टेट की गल कर लिए इकोनॉमी की गल कर लिए हाउसिंग मार्केट की गल कर लिए या किसी भी होर टॉपिक से गल कर लिए सो देर शुड बी सम मटीरियल देर शुड बी सम सबस्टेंस इन दैट
मैं सवाल पूछ लेना मैं तो सवाल पूछता तुम एडा वड्डा कारोबार चलाते हो तुम इन्ना वड्डा बिजनेस चलाने हो एमपी की तनखाह फिर कैबिनेट मिनिस्टर की तनखाह फिर प्रधानमंत्री की आप कैबिनेट मिनिस्टर और एमपी की गल कर लें प्रधानमंत्री को $4 लाख मिलता साल का उसे छड़ दईए तुम रमन दुआ साहब सीईओ हो एडा वड्डा कारोबार चलाने को मैं बंदा लैके आवा मैं थोड़े को बंदा लैके आवा कि इनू रमन दुआ साहब महीने का तुम $20,000 महीने का तनखा देनी है ठीक है तुम कहोगे दे देंगे पर मैं एक गल तुम होर कह देव बंदा बड़ा निकम्मा आ बंदा बड़ा निकम्मा इन पता पुता कुछ नहीं जी नौकरी लिए लैके आ रहे ना मैं रमन दुआ साहब मांग ये कर रहे हैं कि तनखा दो इन सेमैक्स रखो इन $20,000 महीने का देना है नाल स्टाफ दो दफ्तर नाल स्टाफ भी देना ओ खर्चे भी चकने हैं तुम इन तनखा नाल दो चार बंदे उधर दो ऑटवा इधर भी देने हैं दफ्तर के खर्चे सारे तुम चकने हो खबे सजे फ्लाइटा फ्री ये वो ते तुसी कहोगे यार ये तो बंदा मेनू बहुत महंगा पै रहा 20,000 महीने का ये ते नाल इन्ने बंदे स्टाफ इन्ना सारा कुछ ते हजे मैं कहांगा रमन दुआ साहब तुसी गल तो पूरी सुनी नहीं जिहड़ी जॉब ते मैं रखाउणा आया इनू काम घुम नहीं आउंदा कोई ठीक है दसो जी रख लोगे रमन दुआ साहब तुसी दसो
मुश्किल है जी
एक सैकंड होल्ड करो रमन दुआ साहब एक सैकंड होल्ड करो कॉलर बड़े इंतजार कर रहे ने तुहाडे नाल गल जारी रहेगी असी AM 770 के साडे जिहड़े लिसनर्स ने उन्हां तों इत्थे असी इजाजत लैने आ वाई मीडिया का नंबर नोट कर लो बड़े ध्यान दे नाल 416-475-5 रमन जी सिर्फ फोन नंबर दे दो एक मिनट लिए बस साडे को टाइम नहीं है खत्म हो गया
जी 6472255780 6472255
रियल स्टेट की कोई जरूरत है तो तुम रमन दुआ साहब संपर्क करो वीकेंड के उत्ते बहुत सारे प्रोग्राम असी चैनल वाइज रखे हुए हैं 416-475-5000 थैंक यू
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंप फाई के जरिए पैसे पहुंचे मिनटों में वो भी आसान और महफूज तरीके से गुड एक्सचेंज रेट के साथ $150 भेजने पर $0 फीस इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें यानी $500 भेजने पर $50 कैशबैक की सूरत में आपके अकाउंट में वापस लैंप फाई की 10% कैशबैक ऑफर के लिए आज ही लैंप फाई की फ्री ऐप अपने फोन में डाउनलोड करें विजिट lampfy.com फॉर टर्म्स एंड conditions.
फेडरल इलेक्शन सोमवार 28 अप्रैल नु हो रही है यकीनी बनाओ कि तुसी वोट पाउन लई रजिस्टर्ड हो जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है ए तुहानू दसदा है कि तुसी किथे अते कदों वोट पा सकदे हो जे ए तुहानू 11 अप्रैल तक प्राप्त नहीं हुंदा है जां इस ते दित्ती जानकारी गलत है तां elections.ca ते जाओ ए साडी रिपोर्ट है वोटिंग बारे लोड़ींदी अधिकारित जानकारी वास्ते elections.ca ते जाओ जां 1-800-463-6868 ते कॉल करो
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171 वाहेगुरु जी का